ਹਿੱਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਵੀਕਐਂਡ ਕਿਵੇਂ ਰਿਹਾ?
ਵੀਕਐਂਡ ਬਹੁਤ ਵਧੀਆ ਰਿਹਾ।
ਵੈਰੀ ਨਾਈਸ।
ਵੀਕਐਂਡ ਮੌਸਮ ਬਹੁਤ ਵਧੀਆ ਸੀ।
ਮੌਸਮ ਕੱਲ੍ਹ ਤਾਂ ਕਮਾਲ ਹੀ ਹੋਈ ਪਈ ਸੀ, ਪਰਸੋਂ ਬਾਰਿਸ਼ ਬਹੁਤ ਸੀ, ਕੱਲ੍ਹ ਇਹੋ ਜਿਹਾ ਮੌਸਮ ਵੀ ਲੱਗੇ,
ਬਿਊਟੀਫੁਲ
ਐਂਡ ਵਾਸ ਰੀਅਲੀ ਗੁੱਡ। ਅੱਜ ਫਿਰ ਤੋਂ ਬਾਰਿਸ਼ ਆ, ਸੋ ਇਹੀ ਹੈ ਵੀ ਜਿਵੇਂ ਕੋਈ ਸਵਿੱਚ ਹੁੰਦਾ ਨਾ, ਔਨ ਕੀਤਾ ਆਫ ਕੀਤਾ, ਮੌਸਮ ਦਾ ਉਹ ਹਿਸਾਬ ਬਣਿਆ ਇਸ ਵੇਲੇ। ਬਾਕੀ ਜਿਹੜੇ ਵਾਸੂ ਜੀ ਸਾਡੇ ਸੁਣਨ ਵਾਲੇ ਇਸ ਵੇਲੇ ਟ੍ਰੈਫਿਕ 'ਚ ਫਸੇ ਨੇ, ਉਹ ਕਈ ਤਾਂ ਸਵੇਰ ਦੇ ਬੜੇ ਅਰਲੀ ਨਿਕਲੇ ਨੇ, ਕਹਿੰਦੇ ਬ੍ਰਿਜ 'ਤੇ ਜਾਂਦੇ ਹੋਏ ਇੰਨਾ ਟਾਈਮ ਲੱਗਦਾ ਪਿਆ, ਕਹਿੰਦੇ ਆਲਰੇਡੀ ਰਹਿਣ ਲੱਗਦਾ ਪਿਆ ਵੀ ਦਿਨ ਅਜੇ ਸ਼ੁਰੂ ਹੀ ਹੋਇਆ, ਪਰ ਥਕਾਵਟ ਇੰਨੀ ਹੋ ਗਈ ਆ ਕਿਉਂਕਿ ਅਜੇ ਵੀ ਜਿਹੜੀ ਡੈਸਟੀਨੇਸ਼ਨ ਆ ਕੰਮ ਵਾਲੀ ਥਾਂ, ਕਹਿੰਦੇ ਉਹ ਤੋਂ ਬਹੁਤ ਦੂਰ ਆ, ਹਲੇ ਤਾਂ ਬ੍ਰਿਜ 'ਤੇ ਚੜ੍ਹਨਾ ਹੀ ਔਖਾ ਹੋਇਆ ਕਈਆਂ ਨੇ,
ਕਿਉਂਕਿ ਪਟਲੋ ਬ੍ਰਿਜ ਵੀ ਬੰਦ ਆ
ਜੀ
ਅਤੇ ਟ੍ਰੈਫਿਕ ਜਿਹੜਾ ਡਾਈਵਰਟਡ ਆ ਬਾਕੀ ਦੋਨੋਂ ਬ੍ਰਿਜਸ ਨੂੰ, ਸੋ ਉਹਦੇ ਕਰਕੇ ਵੀ ਕਾਫੀ ਅੱਜ ਟ੍ਰੈਫਿਕ ਦੇ ਵਿੱਚ ਦਿੱਕਤ ਆ।
ਵਾਸੂ ਜੀ, ਦਸੰਬਰ ਮਹੀਨੇ ਜਦੋਂ ਗੱਲ ਇਹ ਹੋਈ ਸੀ, ਉਦੋਂ ਹੁਣ ਸਾਡੇ ਸੂਬੇ ਦੇ ਟਰਾਂਸਪੋਰਟੇਸ਼ਨ ਮਿਨਿਸਟਰ ਨੇ ਮਾਈਕ ਫਾਰਨਵਰਥ, ਉਹਨਾਂ ਨੇ ਕਿਹਾ ਸੀ ਵੀ ਕ੍ਰਿਸਮਸ ਤੋਂ ਪਹਿਲਾਂ ਖੁੱਲ੍ਹ ਜਾਏਗਾ ਨਵਾਂ ਪਟੋਲੋ ਬ੍ਰਿਜ, ਅਤੇ ਉਦੋਂ ਯਾਦ ਹੈ ਪ੍ਰੀਮੀਅਰ ਨੇ ਹੱਸ ਕੇ ਕਿਹਾ ਸੀ ਵੀ ਸ਼ੁਕਰ ਹੈ ਤੁਸੀਂ ਇਹ ਨਹੀਂ ਕਿਹਾ ਵੀ ਕਿਹੜਾ ਸਾਲ।
ਯੈਸ,
ਹੈ ਨਾ?
ਯਾ, ਉਦੋਂ ਬੜੀ ਗੱਲ ਚੱਲੀ ਕਿਉਂਕਿ ਦੇਖੋ ਇਹ ਬ੍ਰਿਜ ਜਿਹੜਾ 2023 ਦੇ ਵਿੱਚ ਬਣ ਕੇ ਤਿਆਰ ਹੋਣਾ ਸੀ, ਫਿਰ ਕਹਿੰਦੇ 2024 ਚ ਹੋਏਗਾ, ਫਿਰ ਕਹਿੰਦੇ 2025 ਚ ਹੋਏਗਾ, ਸੋ 2025 ਜੇ ਟਪਾ ਦਿੰਦੇ ਫਿਰ ਗੱਲ ਹੋਣੀ ਸੀ ਵੀ ਇੱਦਾਂ ਜੀ ਜਿਹੜਾ 3 ਸਾਲ ਲੇਟ ਹੋ ਗਿਆ ਬ੍ਰਿਜ, 2026 ਜਾ ਕੇ ਖੁੱਲਿਆ, ਸੋ ਉਹਨਾਂ ਨੇ 24 ਦਸੰਬਰ ਨੂੰ ਉਹਦੀ ਇੱਕ ਲੇਨ ਖੋਲਤੀ, ਅਬ ਜਾ ਕੇ ਫੀਲਿੰਗ ਜੀ ਲੈ ਲਓ ਬ੍ਰਿਜ ਦੀ, ਪਰ ਉਦੋਂ ਹੀ ਇਹ ਕਹਿਤਾ ਸੀ ਵੀ ਜਨਵਰੀ ਦੇ ਅੰਤ ਵਿੱਚ ਇਹ ਬ੍ਰਿਜ ਜਿਹੜਾ ਵੀ ਸਾਰੀਆਂ ਲੇਨਸ ਇੱਕ ਵਾਰ ਬੰਦ ਹੋਣਗੀਆਂ, ਉਹ ਜਨਵਰੀ ਦੇ ਅੰਤ ਵਿੱਚ ਨਹੀਂ, ਉਹ ਫਰਵਰੀ ਦੀ ਸ਼ੁਰੂਆਤ ਵਿੱਚ ਹੋਇਆ, ਸੋ ਹੁਣ ਪੁਰਾਣਾ ਬ੍ਰਿਜ ਵੀ ਤੇ ਨਵਾਂ ਬ੍ਰਿਜ ਵੀ ਮੁਕੰਮਲ ਤੌਰ ਤੇ ਬੰਦ ਆ, ਤੇ ਕਹਿੰਦੇ ਸਿਰੇ ਜੋੜਨੇ ਨੇ ਬਾਕੀ ਰੋਡਸ ਦੇ ਨਾਲ, ਤੇ ਉਸ ਤੋਂ ਬਾਅਦ ਵੀ ਵਿਜੇ ਜੀ ਮੁਕੰਮਲ ਤੌਰ ਤੇ ਬ੍ਰਿਜ ਖੁੱਲ ਨਹੀਂ ਜਾਣਾ,
ਐਂਡ ਆਫ ਦ ਮੰਥ ਹੋ ਜਾਣਾ ਸਾਰੀਆਂ ਲੇਨਸ ਖੁੱਲ,
ਚਾਰੋਂ ਲੇਨਸ ਖੁੱਲਣ ਦੇ ਵਿੱਚ, ਸੋ ਇਸ ਹਫ਼ਤੇ, ਸੋ ਕਹਿ ਰਹੇ ਨੇ ਅਪਰੋਕਸੀਮੇਟਲੀ 1 ਵੀਕ, ਅਪਰੋਕਸੀਮੇਟਲੀ 1 ਵੀਕ ਵਿਲ ਡਿਪੈਂਡ ਕਿ ਕੰਸਟਰਕਸ਼ਨ ਕਿੰਨੀ ਜਲਦੀ ਨਾਲ ਹੋ ਸਕਦੀ ਆ ਤੇ ਮੌਸਮ ਕਿਹੋ ਜਿਹਾ,
ਮੌਸਮ ਕਿਹੋ ਜਿਹਾ,
ਸੋ ਉਸ ਤੋਂ ਬਾਅਦ ਵੀ 3 ਲੇਨਸ ਖੁੱਲਣਗੀਆਂ, ਸੋ ਚਾਰੋਂ ਲੇਨਸ ਖੁੱਲਣੀਆਂ ਨੇ ਬਾਏ ਦ ਐਂਡ ਆਫ ਦਿਸ ਮੰਥ,
ਲੇਟ ਫੈਬਰੀ,
ਸੋ ਫਿਰ ਬਾਕੀ ਜਿਹੜਾ ਬ੍ਰਿਜ ਨੂੰ ਢਾਉਣ ਦਾ ਕੰਮ ਆ ਪੁਰਾਣੇ ਬ੍ਰਿਜ ਨੂੰ, ਉਹਨੂੰ ਕਹਿੰਦੇ 2 ਸਾਲ ਲੱਗ ਸਕਦੇ ਨੇ,
2 ਸਾਲ
ਹਾਂਜੀ,
ਉਹ ਤੇ ਨਾਲ ਕਹਿੰਦੇ ਸੀ ਪਾਰਕ ਬਣਾ ਲੈਣਾ,
ਨਾਲੇ ਕਹਿੰਦੇ ਸੀ ਪਾਰਟੀ ਕਰਾਂਗੇ, ਇਸ ਤਰ੍ਹਾਂ ਦੀਆਂ ਗੱਲਾਂ ਵੀ ਸੀਗੀਆਂ,
ਪਾਰਟੀ ਰਹਿਣ ਦੋ ਭਾਈ, ਬਜਟ ਦਾ ਆਲਰੇਡੀ ਜੋ ਹਾਲ ਹੈ 17 ਤਰੀਕ ਨੂੰ ਪਤਾ ਲੱਗ ਜਾਣਾ, ਪਾਰਟੀਆਂ ਪੂਟੀਆਂ ਰਹਿਣ ਦੋ ਤੁਸੀਂ, ਮਤਲਬ ਪੈਸੇ ਬਚਾ ਲਓ ਬਸ, ਨਹੀਂ ਬਚ ਸਕਦੇ,
ਸੋ ਪਾਰਟੀ ਚਲੋ ਸਰਕਾਰ ਨੀ ਉੱਥੇ ਪੈਸੇ ਖਰਚੇਗੀ, ਉੱਥੇ ਕੋਈ ਮੇਲਾ ਜਿਹਾ ਲਗਾ ਦੇਣਗੇ ਸਪੋਂਸਰ ਸਪੋਂਸਰ ਲਿਆ ਕੇ, ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਡਿਸਕਸ ਕੀਤੀਆਂ ਜਾ ਰਹੀਆਂ, ਬਟ ਉਹਨੂੰ ਤਾਂ ਅਜੇ ਸਮਾਂ ਪਹਿਲਾਂ ਟ੍ਰੈਫਿਕ ਦਾ ਤੋੜ ਲਈਏ,
ਪਹਿਲਾਂ ਟ੍ਰੈਫਿਕ ਤਾਂ ਤੋੜ ਲਈਏ, ਬਾਕੀ ਗੱਲ ਇਹ ਵੀ ਆ ਨਾ ਜੇ ਉੱਥੇ ਮੇਲਾ ਲੱਗਦਾ ਕੁਛ ਵੀ ਹੁੰਦਾ, ਪੁਲੀਸਿੰਗ ਰਿਸੋਰਸਿਸ ਵੀ ਜਾਣਗੇ ਉੱਥੇ, ਅਲਟੀਮੇਟਲੀ ਕਿਸੇ ਨਾ ਕਿਸੇ ਪਾਸਿਓਂ ਤਾਂ ਕੁਝ ਟੈਕਸਪੇਅਰਸ ਦੇ ਸਿਰ ਤੇ ਗਾਜ ਡਿੱਗੇਗੀ ਡਿੱਗੇ,
ਜਾਂ ਇੱਕ ਰਾਤ ਪਟਾਕੇ ਚਲਾਉਣ ਵਾਸਤੇ ਜੇ ਬੈਂਕ 2 ਮਿਲੀਅਨ ਖਰਚ ਹੋ ਜਾਂਦੇ ਆ,
ਜਾਂ ਤੇ ਇੱਥੇ ਜੇ ਤੁਸੀਂ ਬ੍ਰਿਜ ਤੇ ਜੇ ਪਾਰਟੀ ਕਰਨ ਨੂੰ ਕਹਿੰਦੇ ਹੋ ਤੇ 2 ਸਾਲ ਹੁਣ ਢਾਣ ਨੂੰ ਲੱਗ ਜਾਣੇ, ਹਾਂ
ਕਹਿੰਦੇ ਇਟ ਵਿਲ ਟੇਕ ਅਪ ਟੂ 2 ਇਅਰਸ, ਯੈਸ
ਅਪ ਟੂ 2 ਇਅਰਸ,
ਹਾਂਜੀ।
ਚਲੋ ਖੈਰ, ਪਹਿਲਾਂ ਤਾਂ ਹਜੇ ਨਵਾਂ ਬ੍ਰਿਜ ਬਣ ਕੇ ਜਿਹੜਾ ਚੱਲਦਾ ਹੋਵੇ, ਕਿਉਂਕਿ ਲੋਕਾਂ ਨੇ ਕਾਫੀ ਖੱਜਲ ਖੁਆਰੀ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ, ਤੇ ਅਜੇ ਤੇ ਸੋਮਵਾਰ ਹੀ ਆ,
ਹਾਂਜੀ
ਅਜੇ ਤਾਂ ਇਹ ਅੱਜ ਪਹਿਲਾ ਫੁੱਲ ਵਰਕਿੰਗ ਡੇ ਆ,
ਘੱਟੋ ਘੱਟ ਅਗਲੇ ਸ਼ੁੱਕਰਵਾਰ ਤੱਕ ਤਾਂ ਬੰਦ ਰਹਿਣਾ, ਆਉਂਦੇ ਸ਼ੁੱਕਰਵਾਰ ਤੱਕ, ਵੀ ਉਹ ਹੁਣ ਸ਼ਨੀਵਾਰ ਖੁੱਲਦਾ ਜਾਂ ਐਤਵਾਰ ਖੁੱਲਦਾ,
ਉਹੀ ਆ ਨਾ ਜੇ ਇੱਕ ਇੱਕ ਲੇਨ ਖੁੱਲ ਵੀ ਗਈ ਉਤੋਂ ਵੀ ਜਿਹੜਾ ਟ੍ਰੈਫਿਕ ਦਾ ਫਲੋ ਆ ਉਹ ਤਾਂ ਫਿਰ ਵੀ ਸਲੋ ਹੀ ਰਹਿਣਾ,
ਹਾਂਜੀ
ਕੰਜੈਸ਼ਨ ਤਾਂ ਕਾਫੀ ਜ਼ਿਆਦਾ ਵਧੀ ਰਹੇਗੀ। ਅਬਾਊਟ ਅਪਰੋਕਸੀਮੇਟਲੀ 60,000 ਵਹੀਕਲਸ ਵਾਸੂ ਜੀ ਰੋਜ਼ਾਨਾ ਜਿਹੜੀ ਪਟੇਲੋ ਵਾਲੀ ਕਰੋਸਿੰਗ ਆ ਉਹਦੀ ਵਰਤੋਂ ਕਰਦੇ ਨੇ, ਹੁਣ ਐਟਲੀਸਟ ਜਦੋਂ ਆ ਬ੍ਰਿਜ ਬੰਦ ਆ ਉਹ 60,000 ਵਹੀਕਲਸ ਤਾਂ ਬਾਕੀ ਦੀਆਂ ਜਿਹੜੀਆਂ ਕਰੋਸਿੰਗਸ ਨੇ ਉੱਥੇ ਐਡਜਸਟ ਹੋਣੇ ਨੇ, ਤਾਂਹੀਓ ਟ੍ਰੈਫਿਕ ਦੇ ਵਿੱਚ ਕਾਫੀ ਕੰਜੈਸ਼ਨ ਦੇਖਣ ਨੂੰ ਮਿਲਦਾ ਪਿਆ।
ਸਟਾਲੋ ਆਸਮ ਬ੍ਰਿਜ ਇਜ਼ ਨਾਟ ਦੈਟ ਆਸਮ ਯੈਟ,
ਨਾਟ ਯੈਟ, ਨਾ ਉੱਥੋਂ ਰਿਵਰ ਦਾ ਵਿਊ ਹੈ ਤੇ ਨਾ ਉੱਥੋਂ ਕੋਈ ਟ੍ਰੈਫਿਕ ਦਾ ਫਲੋ ਆਸਮ ਹੈ,
ਜਦੋਂ ਟ੍ਰੈਫਿਕ ਸਟਾਲ ਹੋਇਆ
ਸਟਾਲ ਹੀ ਸਟਾਲ। ਬਸ ਜੀ, ਵਟਸਐਪ ਤੇ ਬਹੁਤ ਸਾਰੇ ਸੁਣਨ ਵਾਲਿਆਂ ਦੇ ਸੁਨੇਹੇ ਨੇ, ਸਾਰਿਆਂ ਦਾ ਅਸੀਂ ਸਵਾਗਤ ਕਰਦੇ ਹਾਂ ਜੀ, ਤੇ ਇਹਨਾਂ ਦੇ ਵਿੱਚੋਂ ਕਈ ਅਜਿਹੇ ਨੇ ਜਿਹੜੇ ਇਸ ਵੇਲੇ ਵੱਖੋ ਵੱਖਰੀਆਂ ਕਰੋਸਿੰਗਸ ਤੇ ਬ੍ਰਿਜਸ ਤੇ ਟ੍ਰੈਫਿਕ ਦੇ ਬੈਕਲੌਗ ਦੇ ਵਿੱਚ ਫਸੇ ਹੋਏ ਨੇ। ਸਾਨੂੰ ਕੋਈ ਨਹੀਂ, ਆਪਣੇ ਨਾਲ ਨਾਲ ਰੱਖੋ, ਅਸੀਂ ਤੁਹਾਨੂੰ ਗੱਲਾਂ ਬਾਤਾਂ ਸੁਣਾਈ ਜਾਂਦੇ ਹਾਂ। ਅਤੇ ਬਸ ਜੀ, ਜਿਹੜਾ ਮੈਚ ਚੱਲਦਾ ਪਿਆ ਸਾਊਥ ਅਫਰੀਕਾ ਵਰਸਿਜ਼ ਕੈਨੇਡਾ T20 ਵਰਲਡ ਕੱਪ ਦੇ ਵਿੱਚ, ਕੈਨੇਡੀਅਨ ਟੀਮ ਦੇ ਕਪਤਾਨ ਦਿਲਪ੍ਰੀਤ ਬਾਜਵਾ ਪਹਿਲੀ ਗੇਂਦ 'ਤੇ ਹੀ ਆਊਟ ਹੋ ਗਏ, ਅਤੇ ਇਸ ਵੇਲੇ ਕੈਨੇਡਾ ਦਾ ਸਕੋਰ 2.5 ਓਵਰਸ ਦੇ ਵਿੱਚ 26-2 ਹੈ, ਅਤੇ ਵੈਲ ਇਹਨਾਂ ਨੂੰ 26-3 ਹੋ ਗਿਆ ਜੀ, ਹੁਣ 3 ਬੰਦੇ ਆਊਟ ਹੋ ਗਏ ਆ।
ਚਲੋ ਕੋਈ ਨਹੀਂ,
ਚੇਜ਼ ਕਰ ਰਹੇ ਨੇ 213,
7 ਵਿਕਟਾਂ ਪਈਆਂ, ਅਜੇ ਕੋਈ
7 ਵਿਕਟਾਂ ਪਈਆਂ, ਰਨ ਰੇਟ ਤਾਂ ਚੰਗਾ ਯਾਰ, ਪਰ
ਰਨ ਰੇਟ ਠੀਕ ਆ,
2.5 ਓਵਰਾਂ 'ਚ 26 'ਤੇ
ਉਹਨਾਂ ਨੇ 200+ ਸਾਊਥ ਅਫਰੀਕਾ ਦੇ
213
ਯਾਰ, ਉਹਨਾਂ ਨੇ ਅਖੀਰਲੇ ਓਵਰ 'ਚ ਮੇਰੇ ਖਿਆਲ 20 ਤੋਂ ਉੱਤੇ ਰਨ ਮਾਰੇ, 3 ਛੱਕੇ
ਲਾਸਟ ਓਵਰ ਕਾਫੀ। ਅੱਛਾ ਚਲੋ ਖੈਰ ਦੇਖਦੇ ਹਾਂ 26 ਆਫਟਰ 3 ਓਵਰਸ
ਮੈਸੇਜ ਆਇਆ
ਜੀ
ਕਹਿੰਦੇ ਡੈਫੀਸਿਟ ਕਿੰਨਾ
ਡੈਫੀਸਿਟ 13.9 ਬਿਲੀਅਨ ਡਾਲਰ
ਪਰ ਉਹ ਸਰਕਾਰ ਤਾਂ ਕਹਿੰਦੀ 11.2
ਸਰਕਾਰ ਕ੍ਰੀਏਟਿਵ ਅਕਾਊਂਟਿੰਗ ਕਰਦੀ ਆ
ਅੱਛਾ
ਜੀ ਜੀ
ਬਜਟ ਆਉਣਾ ਵੈਸੇ
ਬਜਟ 17 ਤਰੀਕ ਨੂੰ ਯਾਰ ਇੱਕ ਤਾਂ ਮੈਨੂੰ ਇਹ ਨਹੀਂ ਸਮਝ ਆਉਂਦੀ 12 ਤਰੀਕ ਨੂੰ ਇਸ ਇਨ ਦਾ ਮਿਡਲ ਆਫ ਦਿਸ ਵੀਕ ਔਰ ਲੇਟ ਦਿਸ ਵੀਕ ਜੇ ਸਰਕਾਰੀ ਭਾਸ਼ਾ 'ਚ ਗੱਲ ਕਰੀਏ ਲੇਟ ਦਿਸ ਵੀਕ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਰਿਹਾ ਵੀਰਵਾਰ ਨੂੰ ਸੈਸ਼ਨ ਸ਼ੁਰੂ ਹੋਣਾ ਥਰੋਨ ਸਪੀਚ ਹੋਏਗੀ ਹੈ ਨਾ ਵੀਰਵਾਰ ਸ਼ੁੱਕਰਵਾਰ 2 ਵਰਕਿੰਗ ਡੇ ਨੇ ਉਹ ਤੋਂ ਬਾਅਦ ਲੌਂਗ ਵੀਕਐਂਡ ਆ ਗਿਆ 16 ਤਰੀਕ ਦੀ ਛੁੱਟੀ ਹੈ ਫੈਮਿਲੀ ਡੇ ਦੀ ਫਿਰ 17 ਤਰੀਕ ਨੂੰ ਵਾਪਸ ਆਉਣਾ ਫਿਰ ਬਜਟ ਪ੍ਰਜੈਂਟ ਹੋਣਾ ਵੀ ਜਾਂ ਤਾਂ ਫਿਰ ਵਾਪਸ ਹੀ 17 ਨੂੰ ਆ ਜਾਂਦੇ ਜਾਂ ਫਿਰ ਇਹ ਵੀ ਥਰੋਨ ਸਪੀਚ ਕਰਕੇ ਵੀ ਆਉਂਦੇ ਸਰ ਫਿਰ ਬਜਟ ਦਵਾਂ
ਫਿਰ ਮੀਡੀਆ ਨੇ ਕਹਿਣਾ ਸੀ ਨਾ ਵੀ ਫਰਵਰੀ ਦੇ ਸੈਕਿੰਡ ਹਾਫ ਵਿੱਚ ਲੈਜਿਸਲੇਚਰ ਵਾਪਸ ਆਇਆ
ਲੇਟ ਫੈਬਰੀ
ਹਾਂ ਇਟਸ ਜਸਟ ਲਾਈਕ 24 ਦਸੰਬਰ ਇੱਕ ਲੇਨ ਖੋਲਦੇ ਹੋ
ਜੀ ਜੀ ਜੀ
ਉਦਾਂ ਹੀ
ਉਹੀ ਗੱਲ ਹਾਂ
ਉਹੀ ਗੱਲ
ਇੱਕ ਲੇਨ ਖੋਲ ਦੇਣੀ
ਇੱਕ ਲੇਨ ਖੋਲ ਦੇਣੀ ਆ ਥਰੋਨ ਸਪੀਚ ਕਰਾ ਲੈਣੀ ਆ
ਜੀ
ਫਿਰ ਲੌਂਗ ਵੀਕਐਂਡ
ਪਰ 17 ਤਰੀਕ ਨੂੰ ਜਿਹੜਾ ਬਜਟ ਹੋਣਾ ਇਹ ਆਲਰੇਡੀ ਹੁਣ ਸੰਕੇਤ ਦੇ ਰਹੀ ਹੈ ਸਰਕਾਰ ਫਾਈਨੈਂਸ ਮਿਨਿਸਟਰ ਹੋਣ ਪ੍ਰੀਮੀਅਰ ਹੋਣ ਜਿਹੜੀ ਇਹਦੇ ਵਿੱਚ ਬਹੁਤ ਜ਼ਿਆਦਾ ਖਰਚਿਆਂ ਦੇ ਵਿੱਚ ਕਟੌਤੀ ਕਰਨੀ ਪੈਣੀ ਆ
ਔਖੇ ਫੈਸਲੇ
ਔਖੇ ਫੈਸਲੇ ਸ਼ੁਕਰ ਆ ਹੁਣ ਔਖੇ ਫੈਸਲੇ ਲੈਣ ਦਾ ਹੁਣ ਪਤਾ ਤਾਂ ਲੱਗ ਰਿਹਾ ਵਾਸੂ ਜੀ ਪਿਛਲੇ ਸਾਲਾਂ ਦੇ ਵਿੱਚ ਤੁਸੀਂ ਦੇਖ ਲਓ ਜਿਹੜੀਆਂ ਜਿਹੜੀਆਂ ਕਈ ਮੈਂ ਨਾ ਇੱਕ ਪੋਸਟ ਪੜ੍ਹਦਾ ਸੀ ਸੋਸ਼ਲ ਮੀਡੀਆ ਦੀ ਆਈ ਕੈਂਟ ਰਿਮੈਂਬਰ ਹੂ ਇਟ ਵਾਸ ਮੈਂ ਐਟਰੀਬਿਊਟ ਨਹੀਂ ਕਰ ਸਕਦਾ ਇਹ ਪਰ ਕਿਸੇ ਨੇ ਪੋਸਟ ਕੀਤੀ ਗੱਲ ਕਿ ਪਹਿਲਾਂ ਜਿਹੜੀਆਂ ਪੋਲਿਸੀਜ਼ ਲਾਗੂ ਕਰਨ ਦੇ ਲਈ ਸਰਕਾਰ ਨੇ ਪੈਸੇ ਖਰਚੇ ਜਦੋਂ ਉਹਨਾਂ ਦੀ ਮੁਖਾਲਫਤ ਵੀ ਹੋ ਰਹੀ ਸੀ ਪਹਿਲਾਂ ਹੀ ਕਿਹਾ ਜਾ ਰਿਹਾ ਸੀ ਵੀ ਰਹਿਣ ਦਿਉ ਜਿਵੇਂ ਡਰੱਗ ਡੀਕ੍ਰਿਮੀਨਲਾਈਜੇਸ਼ਨ ਵਾਲੀ ਗੱਲ ਆ ਓਰੇਗਨ ਦਾ ਐਗਜ਼ਾਮਪਲ ਆਪਣੇ ਸਾਹਮਣੇ ਪਿਆ ਸੀ ਕਿ ਓਰੇਗਨ ਵਾਲਿਆਂ ਨੇ ਵਾਰ ਵਾਰ ਕਿਹਾ ਵੀ ਰਹਿਣ ਦਿਉ ਅਸੀਂ ਕਰਕੇ ਦੇਖ ਚੁੱਕੇ ਹਾਂ ਅਸੀਂ ਪੰਗਾ ਲੈ ਲਿਆ ਹੋਇਆ ਇਹ ਸਾਡੇ ਤਾਂ ਗੱਲ ਸੈੱਟ ਆਈ ਨਹੀਂ ਅਤੇ ਓਰੇਗਨ ਅਤੇ BC ਦੇ ਵਿੱਚ ਕੋਈ ਇੰਨੀ ਜ਼ਮੀਨੀ ਹਕੀਕਤਾਂ ਦਾ ਫਰਕ ਨਹੀਂ ਆ ਵੀ ਜੋ ਅਸੀਂ ਨਹੀਂ ਕਰ ਸਕੇ ਤੁਸੀਂ ਕਰ ਲਓਗੇ ਤੁਹਾਡੇ ਕੋਲ ਇਹੋ ਜਿਹੀ ਕਿਹੜੀ ਗਿੱਦੜ ਸਿੰਘੀ ਆ ਉਦੋਂ ਸਰਕਾਰ ਨਹੀਂ ਮੰਨੀ ਡੀਕ੍ਰਿਮੀਨਲਾਈਜੇਸ਼ਨ ਦਾ ਜਿਹੜਾ ਪ੍ਰੋਜੈਕਟ ਆ ਉਹ ਲਾਗੂ ਕੀਤਾ ਉਹਦੇ ਕੀ ਬਣਿਆ ਸਭ ਨੂੰ ਪਤਾ ਹੀ ਆ ਕਿ ਪਹਿਲਾਂ ਤਾਂ ਪਬਲਿਕ ਰਿਸੋਰਸਿਸ ਲੱਗਦੇ ਨੇ ਕੋਈ ਪੋਲਿਸੀ ਲਿਆਉਣ ਦੇ ਵਾਸਤੇ ਜਦੋਂ ਜਿਹਦੇ ਬਾਰੇ ਪਹਿਲਾਂ ਤੋਂ ਹੀ ਖਦਸ਼ੇ ਹੁੰਦੇ ਨੇ ਫਿਰ ਜਦੋਂ ਉਸ ਪੋਲਿਸੀ ਦੀ ਮੁਖਾਲਫਤ ਹੁੰਦੀ ਆ ਉਹ ਤੋਂ ਯੂਟਰਨ ਲਿਆ ਜਾਂਦਾ ਫਿਰ ਉਹਨੂੰ ਡਿਸਮੈਂਟਲ ਕਰਨ ਲਈ ਪੈਸੇ ਖਰਚ ਹੁੰਦੇ ਆ ਸੋ ਇੱਦਾਂ ਦਾ ਅਸੀਂ ਇਸ ਗਵਰਨਮੈਂਟ ਦੇ ਵਿੱਚ ਕਈ ਚੀਜ਼ਾਂ ਨੂੰ ਲੈ ਕੇ ਦੇਖ ਚੁੱਕੇ ਹਾਂ
ਪਰ ਦੇਖੋ ਨਾ ਸਰਕਾਰ ਇਮਾਨਦਾਰ ਕਿੰਨੀ ਆਪਣੀ ਗਲਤੀ ਮੰਨ ਜਾਂਦੀ ਆ ਗਲਤੀ ਮੰਨ ਕੇ ਕਹਿੰਦੇ ਸੋਰੀ ਗਲਤੀ ਹੋ ਗਈ ਹੁਣ ਅਸੀਂ ਇਹਨੂੰ ਦਰੁਸਤ ਕਰਾਂਗੇ
ਇਮਾਨਦਾਰੀ ਦਾ ਖਰਚਾ ਕਿਹਦੇ ਸਿਰ ਪੈਂਦਾ
ਇਮਾਨਦਾਰ ਟੈਕਸਪੇਅਰਸ ਦੇ ਸਿਰ
ਇਮਾਨਦਾਰ ਦੇ ਸਿਰ ਪੈਂਦਾ ਸੋ ਐਤਕੀ ਜਿਹੜਾ ਬਜਟ ਹੋਏਗਾ ਉਹਦੇ ਵਿੱਚ ਜਿਹੜੀਆਂ ਗੱਲਾਂ ਸਰਕਾਰ ਨੇ ਆਖੀਆਂ ਨੇ ਜਾਂ ਜੋ ਸੰਕੇਤ ਦਿੱਤੇ ਨੇ ਉਹ ਉਹਦੇ ਵਿੱਚ ਕੀ ਕੁਝ ਕਰਦੇ ਨੇ ਕਿਹੋ ਜਿਹੀਆਂ ਕਟੌਤੀਆਂ ਹੁੰਦੀਆਂ ਸੋ ਦੈਟ ਰਿਮੇਨਸ ਟੂ ਬੀ ਸੀਨ ਔਖੇ ਫੈਸਲੇ
ਟਾਈਮ ਹੀ ਥੋੜ੍ਹੀ ਵਿਜੇ ਜੀ 11.2 ਬਿਲੀਅਨ 'ਤੇ ਪਹੁੰਚਿਆ
13.9
ਅੱਛਾ ਵਿਜੇ ਜੀ
13.9
ਬਾਕੀ ਵੀ ਦੇਖਣਾ ਹੋਏਗਾ ਵੀ ਹੁਣ ਬਜਟ ਜਦੋਂ ਆਉਣਾ ਬਜਟ ਦੇ ਵਿੱਚ ਜਿਹੜਾ ਡੈਫੀਸਿਟ ਆ
ਹਾਂਜੀ
ਜਿਹੜਾ ਸਰਕਾਰ ਇਸ ਵੇਲੇ 11.2 ਕਹਿੰਦੀ ਆ
ਉਹ ਅਪਡੇਟ ਹੁੰਦਾ
ਵੀ ਉਹ ਨੰਬਰ ਕਿੱਥੇ ਜਾਂਦਾ ਵੀ ਘਟੇਗਾ ਵਧੇਗਾ ਕਿਉਂਕਿ ਪ੍ਰੀਮੀਅਰ ਵਾਰ ਵਾਰ ਕਹੀ ਜਾਂਦੇ ਵੀ ਜਿਹੜੇ ਸਾਡੇ ਸੋਰਸਿਸ ਆਫ ਰੈਵਨਿਊ ਨੇ ਵੀ ਉਹ ਸਾਰੇ ਹੀ ਘਟੇ ਹੋਏ ਨੇ ਕਿ ਉਹ ਕਹਿੰਦੇ ਵੀ ਪ੍ਰੋਪਰਟੀ ਟੈਕਸਿਸ ਤੋਂ ਜਿਹੜਾ ਰੈਵਨਿਊ ਹੈ ਪ੍ਰੋਪਰਟੀ ਟ੍ਰਾਂਸਫਰ ਟੈਕਸਿਸ ਮਾਰਕੀਟ ਖੜੀ ਹੈ ਫਿਰ ਉਹ ਕਹਿੰਦੇ ਕਿ ਨੈਚੁਰਲ ਰਿਸੋਰਸਿਸ ਤੋਂ ਸੋਫਟ ਵੁੱਡ ਲੰਬਰ ਤੋਂ ਨੈਚੁਰਲ ਗੈਸ ਤੋਂ ਜਿਹੜਾ ਸਾਨੂੰ ਰੈਵਨਿਊ ਜਨਰੇਟ ਹੁੰਦਾ ਕਹਿੰਦੇ ਉਹ ਵੀ ਰਿਕਾਰਡ ਟਾਈਮ ਲੋ ਹੈ ਸੋ ਕਹਿੰਦੇ ਇਸ ਕਰਕੇ ਸੋ ਪਹਿਲਾਂ ਹੀ ਸੰਕੇਤ ਦੇਈ ਜਾਂਦੇ ਆ ਕਿ ਮਾਲੀਆ ਘਟਿਆ ਹੋਇਆ
ਜੀ ਜੀ
ਸੋ ਫਿਰ ਇਹਦਾ ਜੇ ਮਾਲੀਆ ਘਟਿਆ ਹੋਇਆ
ਖੰਭਾ ਲਾ ਰਹੇ ਟੀਕਾ ਲਾਉਣ ਤੋਂ ਪਹਿਲਾਂ
ਖਰਚੇ ਅਸੀਂ ਘਟਾਵਾਂਗੇ ਮਾਲੀਆ ਘਟਿਆ ਹੀ ਹੋਇਆ ਸੋ ਹੁਣ ਦੇਖਦੇ ਹਾਂ ਕਿ ਉਹਦੇ ਨਾਲ ਡੈਫੀਸਿਟ ਕਿੰਨਾ ਕੋਈ ਘਟਾ ਪਾਉਂਦੇ ਨੇ
ਬਾਕੀ ਗੱਲ ਇਹੀ ਹੈ ਰੈਵਨਿਊ ਜਨਰੇਸ਼ਨ ਲਈ ਕੀਤਾ ਕੀ ਜਾਂਦਾ ਦੇਖੋ ਰੀਅਲ ਇਸਟੇਟ ਮਾਰਕੀਟ ਦੇ ਵਿੱਚ ਜਿਹੋ ਜਿਹੇ ਖੁੱਲ੍ਹੇ ਰਸੇ ਪਹਿਲਾਂ ਰਹੇ ਉਹ ਕੋਈ ਵੀ ਨਹੀਂ ਚਾਹੁੰਦਾ ਕਿ ਦੁਬਾਰਾ ਤੋਂ ਉੱਦਾਂ ਦਾ ਹੋਵੇ ਕਿ ਫੋਰਨ ਇਨਵੈਸਟਰਸ ਜਦੋਂ ਕੋਈ ਨਵੀਂ ਡਿਵੈਲਪਮੈਂਟ ਹੁੰਦੀ ਹੈ ਵਾਸੂ ਜੀ ਬਹੁਤ ਸਾਰੇ ਜਿਹੜੇ ਯੰਗ ਕਪਲਸ ਨੇ ਜਿਨ੍ਹਾਂ ਨੇ ਹਜੇ ਆਪਣੇ ਰਹਿਣ ਵਾਸਤੇ ਪਹਿਲੀ ਰਿਹਾਇਸ਼ ਖਰੀਦਣੀ ਆ ਉਹਨਾਂ ਵਾਸਤੇ ਇੱਕ ਉਹ ਜਿਹੜਾ ਸਟਰਕਚਰ ਹੁੰਦਾ ਨਾ ਕਿ ਤੁਸੀਂ ਹਜੇ $10,000 ਡਿਪੋਜ਼ਿਟ ਦਿੱਤਾ ਫਿਰ 5% ਦੇ ਦਿੱਤਾ ਥੋੜ੍ਹੀ ਦੇਰ ਬਾਅਦ 5% ਹੋਰ ਦੇ ਦਿੱਤਾ ਕਈਆਂ ਵਾਸਤੇ ਉਹ ਸਟਰਕਚਰ ਬੜਾ ਵਧੀਆ ਰਹਿੰਦਾ ਐਂਡ ਫੋਰ ਦੋਜ਼ ਪੀਪਲ ਜਿਨ੍ਹਾਂ ਨੇ ਘਰ ਲੈ ਕੇ ਰਹਿਣਾ ਹੈ ਉਹਨਾਂ ਵਾਸਤੇ ਉਹ ਪ੍ਰੀ ਸੇਲ ਇੱਕ ਵਧੀਆ ਓਪਰਚੁਨਿਟੀ ਪ੍ਰਜੈਂਟ ਕਰਦੀ ਆ ਵੀ ਤੁਹਾਡੇ ਕੋਲ ਇਕੱਠੇ 20% ਡਾਊਨ ਪੇਮੈਂਟ ਦੇਣ ਲਈ ਹੈ ਨਹੀਂ 2 ਸਾਲਾਂ ਦੇ ਵਿੱਚ ਤੁਸੀਂ 5-5% ਕਰਕੇ 20% ਦੇ ਨੇੜੇ ਪਹੁੰਚ ਜਾਓਗੇ ਪਰ ਸਾਨੂੰ ਪਤਾ ਇੱਥੇ ਹੁੰਦਾ ਕਿ ਰਿਹਾ ਕਿ ਇਨਵੈਸਟਰਸ ਨੇ ਉਹਨਾਂ ਪ੍ਰੀ ਸੇਲ ਡਿਵੈਲਪਮੈਂਟਸ ਨੂੰ ਕੌਂਡੋਜ਼ ਨੂੰ ਇਸ ਹਿਸਾਬ ਦੇ ਨਾਲ ਖਰੀਦਿਆ ਕੰਪਲੀਸ਼ਨ ਤੋਂ ਪਹਿਲਾਂ ਮੁਨਾਫੇ 'ਤੇ ਫਲਿੱਪ ਕਰਤੇ ਬੜੇ ਲੂਪ ਹੋਲ ਉਹਦੇ 'ਚ ਰਹੇ ਹੁਣ ਜਦੋਂ ਲੂਪ ਹੋਲ ਪਲੱਗ ਹੋਇਆ ਉਹਦੇ ਨਾਲ ਹੋਇਆ ਕੀ ਹੈ ਕਿ ਮਾਰਕੀਟ ਪੂਰੀ ਤਰ੍ਹਾਂ ਖੜ ਗਈ ਹੈ ਸੋ ਇੱਕ ਕੰਟਰੋਲਡ ਐਂਟਰੀ ਫੋਰਨ ਬਾਇਰਸ ਦੀ ਮਾਰਕੀਟ ਦੇ ਵਿੱਚ ਜ਼ਰੂਰੀ ਆ ਇਹ ਗੱਲ ਹੁਣ ਬੜੇ ਲੰਬੇ ਸਮੇਂ ਤੋਂ ਚੱਲ ਰਹੀ ਹੈ ਕਈ ਮੁਲਕਾਂ ਨੇ ਇਹ ਪੋਲਿਸੀ ਲਾਗੂ ਕੀਤੀ ਹੋਈ ਆ ਕਿ ਇੱਕ ਫੋਰਨ ਬਾਇਰ 1 ਜਾਂ 2 ਤੋਂ ਵੱਧ ਯੂਨਿਟਸ ਨਹੀਂ ਖਰੀਦ ਸਕਦਾ ਜੇ ਉੱਦਾਂ ਦੀ ਪੋਲਿਸੀ ਵੀ ਸਰਕਾਰ ਲੈ ਆਉਂਦੀ ਆ ਅਤੇ ਹੁਣ ਇਸ ਸਾਲ ਅੱਗੇ ਫੀਫਾ ਵਰਲਡ ਕੱਪ ਆਉਣਾ ਫੀਫਾ ਵਰਲਡ ਕੱਪ ਵਾਸਤੇ ਸਾਡੇ ਕੋਲ ਜਿੰਨੇ ਹੋਟਲ ਰੂਮਸ ਚਾਹੀਦੇ ਨੇ ਉਹ ਨਹੀਂ ਹੈਗੇ ਜੇ ਆ ਦੋ ਚੀਜ਼ਾਂ ਵੀ ਤਬਦੀਲ ਕਰ ਦੇਣ ਕਿ ਸ਼ਾਰਟ ਟਰਮ ਰੈਂਟਲਸ ਦੀ ਦੁਬਾਰਾ ਤੋਂ ਪਰਮਿਸ਼ਨ ਹੋ ਜਾਵੇ, ਹੁਣ ਕਿਰਾਏ ਸਵੱਲੇ ਹੋ ਰਹੇ ਨੇ, ਇਮੀਗ੍ਰੇਸ਼ਨ ਨੰਬਰਸ ਘੱਟ ਚੁੱਕੇ ਨੇ, ਉੱਧਰੋਂ ਫੋਰਨ ਬਾਇਰਸ ਨੂੰ ਥੋੜ੍ਹੀ ਜਿਹੀ ਕੰਟਰੋਲਡ ਐਂਟਰੀ ਦੇ ਦਿਓ ਮਾਰਕੀਟ ਦੇ ਵਿੱਚ, ਥੋੜ੍ਹੀ ਤਾਂ ਮਾਰਕੀਟ ਤੁਰੇ ਯਾਰ, ਹਜ਼ਾਰਾਂ ਦੀ ਗਿਣਤੀ 'ਚ ਡਿਵੈਲਪ ਹੋਏ ਬਣੇ ਹੋਏ ਕੌਂਡੋਮੀਨੀਅਮਸ ਇੱਥੇ ਮਾਰਕੀਟ 'ਚ ਪਏ ਨੇ, ਕੋਈ ਖਰੀਦਣ ਵਾਲਾ ਨਹੀਂ ਹੈਗਾ।
ਯਾ ਕਿਉਂਕਿ ਜੇ ਅਸੀਂ ਫੋਰਨ ਵਰਕਰਸ ਦੀ ਐਂਟਰੀ ਦੇ ਉੱਤੇ ਰੋਕ ਲਗਾ ਰਹੇ ਹਾਂ ਫੈਡਰਲ ਪੱਧਰ 'ਤੇ, ਇੰਟਰਨੈਸ਼ਨਲ ਸਟੂਡੈਂਟਸ ਦੀ ਸੰਖਿਆ ਘਟਾ ਰਹੇ ਹਾਂ ਫੈਡਰਲ ਪੱਧਰ 'ਤੇ, ਅਤੇ ਘਰ ਖਰੀਦਣ ਵਾਸਤੇ ਬੇਸਮੈਂਟਸ ਕਿਰਾਏ 'ਤੇ ਲੈਣ ਵਾਸਤੇ ਜੇ ਸਾਡੇ ਕੋਲ ਹੁਣ ਲੋਕ ਘਟੇ ਹੋਏ ਨੇ, ਤਾਂ ਫਿਰ ਫੋਰਨ ਬਾਇਰਸ ਨੂੰ ਜੇ ਕੰਟਰੋਲਡ ਐਂਟਰੀ ਐਜ ਯੂ ਸੇ ਦੇ ਦਿੱਤੀ ਜਾਵੇ ਮਾਰਕੀਟ ਦੇ ਵਿੱਚ, ਵੀ ਤੁਸੀਂ ਮੁਲਕ 'ਚ ਨਹੀਂ ਆ ਸਕਦੇ ਪਰ ਘਰ ਖਰੀਦ ਸਕਦੇ ਹੋ, ਸੋ ਫਿਰ ਉਹਦੇ ਨਾਲ ਸ਼ਾਇਦ ਥੋੜ੍ਹੀ ਮਾਰਕੀਟ ਤੁਰੇ।
ਹਾਂ, ਕਿਉਂਕਿ ਜੇ ਸਰਕਾਰ ਨੂੰ ਆਪਣਾ ਰੈਵਨਿਊ ਦਾ ਵੀ ਇਸ਼ੂ ਆ, ਇੱਕ ਤਾਂ ਦੇਖੋ ਫੋਰਨ ਇਨਵੈਸਟਰ ਵਾਸਤੇ ਥੋੜ੍ਹਾ ਜਿਹਾ ਇਨਸੈਂਟਿਵ ਹੋਵੇ, ਜਿਹੜਾ ਡੋਮੈਸਟਿਕ ਇਨਵੈਸਟਰ ਆ ਉਹਦੇ ਵਾਸਤੇ ਤੁਸੀਂ ਜੇ ਸ਼ਾਰਟ ਟਰਮ ਰੈਂਟਲ ਖੋਲ੍ਹ ਦਿੰਦੇ ਹੋ, ਵੀ ਆਰ ਹੈਡਿੰਗ ਇਨ ਟੂ ਦੈਟ ਸਿਚੁਏਸ਼ਨ। ਆ ਫੀਫਾ ਵਰਲਡ ਕੱਪ ਅਤੇ ਬਾਕੀ ਦਾ ਜਿਹੜਾ ਹੁਣ ਅੱਗੇ ਟੂਰਿਜ਼ਮ ਸੀਜ਼ਨ ਚੱਲਦਾ, ਹੋਟਲ ਰੂਮ ਨਹੀਂ ਹੈਗੇ ਯਾਰ, ਇੱਥੇ ਹੋਟਲ 'ਚ ਆ ਕੇ ਰਹਿਣਾ ਬੜਾ ਮਹਿੰਗਾ।
ਬਿਲਕੁਲ,
ਵੈਨਕੂਵਰ ਦੇ ਵਿੱਚ
ਐਂਡ ਆਲਸੋ ਵਿਜੇ ਜੀ, ਦੇਖੋ ਇਸ ਵੇਲੇ ਪ੍ਰਾਈਸ ਕਰੈਕਸ਼ਨ ਕਾਫੀ ਹੋਈ ਆ ਹਾਊਸਿੰਗ ਦੇ ਵਿੱਚ, ਫਿਰ ਵੀ ਮਾਰਕੀਟ ਤੁਰ ਨਹੀਂ ਰਹੀ। ਉਹਦਾ ਮਤਲਬ ਇਹ ਹੈ ਕਿ ਬਾਇਰ ਇਸ ਵੇਲੇ ਇੱਦਾਂ ਨਹੀਂ ਆ ਕਿ ਹੁਣ ਉਹ ਲੋਕਾਂ ਕੋਲ ਪੈਸੇ ਨਹੀਂ ਹੈਗੇ, ਕਿਉਂਕਿ ਪਿਛਲੇ ਕਈ ਸਾਲਾਂ ਤੋਂ ਲੋਕ ਪੈਸੇ ਜਮ੍ਹਾਂ ਕਰ ਰਹੇ ਨੇ, ਡਾਊਨ ਪੇਮੈਂਟ ਲੋਕਾਂ ਦੀ ਇਕੱਠੀ ਹੋਈ ਹੋਈ ਆ
ਜੀ ਜੀ,
ਪਰ ਮਾਰਕੀਟ ਦੇ ਵਿੱਚ ਜੋ ਅਨਸਰਟਨਟੀ ਆ ਉਹਦੇ ਕਰਕੇ ਬਾਇਰ ਰੁਕਿਆ ਹੋਇਆ। ਸੋ ਇਹਦੇ ਵਿੱਚ ਟੂ ਬੀ ਫੇਅਰ, ਮਤਲਬ ਡੋਨਲਡ ਟਰੰਪ ਵਾਲਾ ਜਿਹੜਾ ਇੱਕ ਐਲੀਮੈਂਟ ਹੈ ਉਹਨੂੰ ਬਿਲਕੁਲ ਮਨਫੀ ਨਹੀਂ ਕਰ ਸਕਦੇ, ਸੋ ਉਹ ਹੈਗਾ, ਉਹਦੇ ਕਰਕੇ ਮਾਰਕੀਟ ਰੁਕੀ ਹੋਈ ਆ। ਬਟ ਦੈਨ ਅਸੀਂ ਫਿਰ ਉਹੀ ਗੱਲ ਆ ਨਾ ਵੀ ਅਸੀਂ ਸਿਰਫ ਜੇ ਅਮਰੀਕਾ ਦੇ ਸਹਾਰੇ ਹੀ ਹੈਗੇ ਹਾਂ, ਫਿਰ ਤਾਂ ਡੋਨਲਡ ਟਰੰਪ ਦੀ ਆਰਗੂਮੈਂਟ ਜਿਹੜੀ ਆ ਵੈਲੀਡੇਟ ਕਰ ਰਹੇ ਕਿ ਸਾਡੀਆਂ ਸਰਕਾਰਾਂ ਕੀ ਕਰ ਰਹੀਆਂ ਨੇ।
ਜਿਹੜਾ ਆਪਣਾ ਪਾਲਿਸੀ ਲੈਵਲ ਤੇ ਕੋਈ ਤਬਦੀਲੀ ਹੋ ਸਕਦੀ ਹੈ, ਇਹੀ ਗੱਲ ਦੇਖੋ ਸੋਫਟਵੁੱਡ ਲੰਬਰ ਸੈਕਟਰ 'ਚ ਵੀ ਆਉਂਦੀ ਹੈ। ਯੈਸ, ਡੋਨਲਡ ਟਰੰਪ ਨੇ ਅਮਰੀਕਾ ਨੇ ਸੋਫਟਵੁੱਡ ਲੰਬਰ ਡਿਊਟੀਜ਼ ਬਹੁਤ ਵੱਡੇ ਪੱਧਰ 'ਤੇ ਲਗਾਤੀਆਂ, ਬਹੁਤ ਵੱਡੀ ਸਮੱਸਿਆ ਉਹਦੇ ਕਰਕੇ ਮਿਲਸ ਬੰਦ ਹੋ ਰਹੀਆਂ ਨੇ, ਪਰ ਮਿਲਸ ਬੰਦ ਹੋਣ ਦਾ ਕਾਰਨ ਸਿਰਫ ਅਤੇ ਸਿਰਫ ਟਰੰਪ ਦੇ ਟੈਰਿਫਸ ਨਹੀਂ ਹੈਗੇ। ਟਰੰਪ ਦੇ ਟੈਰਿਫਸ ਲੱਗਣ ਤੋਂ ਪਹਿਲਾਂ ਵੀ ਬ੍ਰਿਟਿਸ਼ ਕੋਲੰਬੀਆ 'ਚ ਸੋਫਟਵੁੱਡ ਲੰਬਰ ਦੀਆਂ ਮਿਲਸ ਨੇ ਉਹ ਬੰਦ ਹੋ ਰਹੀਆਂ ਸੀ।
ਫਾਈਬਰ ਦੀ ਸਪਲਾਈ ਨੂੰ ਲੈ ਕੇ ਜਿਹੜਾ ਕੰਸਰਨ ਵਿਅਕਤ ਕੀਤਾ ਜਾਂਦਾ, ਸੋ ਉਹ ਤਾਂ ਸਰਕਾਰ ਉਹਨੂੰ ਰੈਗੂਲੇਟ ਕਰ ਸਕਦੀ ਹੈ। ਸੋ ਵਿਜੇ ਜੀ, ਗੱਲ ਉਹੀ ਨਾ ਕਿ ਜੇ ਸੋਫਟਵੁੱਡ ਤੋਂ ਰੈਵਨਿਊ ਆਈ ਜਾਏ ਤਾਂ ਸਰਕਾਰ ਚੱਲੇਗੀ, ਐਲ ਐਨ ਜੀ ਵਿਕੀ ਜਾਏ ਸਰਕਾਰ ਚੱਲੇਗੀ, ਮਾਈਨਿੰਗ ਤੋਂ ਰੈਵਨਿਊ ਆਈ ਜਾਏ ਸਰਕਾਰ ਚੱਲੇਗੀ, ਉਹ ਤਾਂ ਫਿਰ ਕੋਈ ਵੀ ਸਰਕਾਰ ਚੱਲ ਸਕਦੀ ਹੈ
ਜੀ। ਯੈਸ ਕਰੈਕਟ,
ਫਿਰ ਐਨ ਡੀ ਪੀ ਦੀ ਹੀ ਸਰਕਾਰ ਕਿਉਂ ਜਾਂ ਕੰਸਰਵੇਟਿਵਸ ਦੀ ਹੀ ਸਰਕਾਰ ਕਿਉਂ?
ਕਰੈਕਟ,
ਫਿਰ ਵੋਟਰ ਤਾਂ ਫਿਰ
ਹਾਂ
ਫਿਰ ਵੋਟਾਂ ਪਾਉਣ ਨੂੰ ਹੀ, ਮਤਲਬ ਕਿ ਸਰਕਾਰ ਸਾਰੀਆਂ ਇੱਕੋ ਜਿਹੀਆਂ ਹੀ ਨੇ, ਸਰਕਾਰ ਨੇ ਕੁਝ ਕਰਨਾ ਹੀ ਨਹੀਂ, ਵੀ ਸਰਕਾਰ ਆਟੋਮੋਟ ਜਾਂ ਡਿਫਾਲਟ, ਹਾਂ ਆਟੋ ਪਾਇਲਟ ਤੇ ਡਿਫਾਲਟ ਮੋਡ ਤੇ ਹੀ ਚੱਲ ਰਹੀ ਹੈ, ਤੇ ਫਿਰ ਅਸੀਂ ਸਰਕਾਰਾਂ ਚੁਣਦੇ ਕਿਉਂ?
ਜਿਹੜੀ ਪਾਲਿਸੀ ਲੈਵਲ ਤੇ ਤੁਹਾਡੀ ਇੰਟਰਵੈਂਸ਼ਨ
ਹਾਂ
ਉਹ ਕਿੱਥੇ ਹੈ?
ਉਹ ਕਿੱਥੇ ਹੈ
ਕਿ ਜਦੋਂ ਤੁਸੀਂ ਕਹੋ ਸਰੀਰ ਜਦ ਤੱਕ ਠੀਕ ਚੱਲ ਰਿਹਾ ਫਿਰ ਚੱਲ ਰਿਹਾ, ਪਰ ਜਦੋਂ ਕੋਈ ਸਮੱਸਿਆ ਆਉਂਦੀ ਹੈ ਤੁਸੀਂ ਡਾਕਟਰ ਕੋਲ ਕਿਉਂ ਜਾਂਦੇ ਹੋ? ਡਾਕਟਰ ਤੁਹਾਡੀ ਸਿਚੁਏਸ਼ਨ ਮੁਤਾਬਕ ਤੁਹਾਨੂੰ ਉਸ ਮੁਤਾਬਕ ਕੋਈ ਇੰਟਰਵੈਂਸ਼ਨ ਕਰਕੇ ਦੱਸਦਾ ਵੀ ਇੱਦਾਂ ਤੁਸੀਂ ਠੀਕ ਹੋ ਸਕਦੇ ਹੋ। ਸੋ ਜਿਹੜੀ ਪਾਲਿਸੀ ਲੈਵਲ 'ਤੇ ਗਵਰਨਮੈਂਟ ਦਾ ਇਨਫਲੂਐਂਸ ਹੈ ਇਕੋਨਮੀ 'ਤੇ, ਉਹ ਇਸ ਵੇਲੇ ਜਿਹੋ ਜਿਹਾ ਚਾਹੀਦਾ ਉੱਦਾਂ ਦਾ ਦੇਖਣ ਨੂੰ ਮਿਲਦਾ ਨਹੀਂ ਪਿਆ। ਅਤੇ ਕੀ ਜਿਹੜਾ ਅਗਲੇ ਹਫ਼ਤੇ ਆਉਣ ਵਾਲਾ ਬਜਟ ਆ ਉਹ ਉਸ ਟੋਨ ਨੂੰ ਰੀਸੈਟ ਕਰ ਸਕੇਗਾ, ਇਹ ਦੇਖਣ ਵਾਲੀ ਗੱਲ ਹੋਏਗੀ।
ਹੁਣ ਗੱਡੀ ਚੱਲ ਰਹੀ ਹੈ, ਢਲਾਣ ਆ ਗਈ,
ਹਾਂ,
ਤੇ ਉੱਥੇ ਤੁਸੀਂ ਕਿਸੇ ਨੂੰ ਬਿਠਾ ਤਾ ਉਹਨੂੰ ਗੱਡੀ ਚਲਾਉਣੀ ਨਹੀਂ ਆਉਂਦੀ, ਗੱਡੀ ਆਪਣੇ ਆਪ ਰਿੜ ਰਹੀ ਹੈ। ਹੁਣ ਅੱਗੇ ਜਦੋਂ ਚੜ੍ਹਾਈ ਆ ਗਈ ਤੇ ਫਿਰ ਗੱਡੀ ਉੱਪਰ ਚੜ੍ਹਾਉਣੀ ਕਿਵੇਂ?
ਜੀ ਜੀ ਜੀ,
ਉਹਦੇ ਵਾਸਤੇ ਕੋਈ ਗੇਅਰ ਗੁਰ ਪਾਉਣ ਦਾ ਥੋੜ੍ਹਾ ਥੋੜ੍ਹਾ ਵੱਲ ਹੋਣਾ ਚਾਹੀਦਾ ਨਾ,
ਪਤਾ ਹੋਣਾ,
ਜੇ ਉਹ ਹੈ ਨਹੀਂ ਤੇ ਫਿਰ ਤਾਂ ਕਿਸੇ ਨੂੰ ਵੀ ਪ੍ਰੀਮੀਅਰ ਬਣਾ ਦਿਓ ਜਾਂ ਕਿਸੇ ਨੂੰ ਵੀ ਫਿਰ
ਸਹੀ ਗੱਲ
ਮਿਨਿਸਟਰ ਬਣਾ ਦਿਓ।
ਸਹੀ ਗੱਲ ਆ। ਵਾਸੂ ਜੀ, ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਪਲੈਨ ਇੰਸ਼ੋਰੈਂਸ ਵੱਲੋਂ ਸਪਾਂਸਰ ਕੀਤਾ ਜਾ ਰਿਹਾ। ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਇੱਕ ਦਹਾਕੇ ਤੋਂ ਕਮਿਊਨਿਟੀ ਦੇ ਟਰੱਸਟਿਡ ਅਤੇ ਨੌਲੇਜੇਬਲ ਇੰਸ਼ੋਰੈਂਸ ਐਡਵਾਈਜ਼ਰ ਹਨ। ਅਮਰਿੰਦਰ ਨੱਡਾ ਤੁਹਾਡੇ ਲਈ ਡਿਜ਼ਾਈਨ ਕਰਦੇ ਨੇ ਕਸਟਮ ਇੰਸ਼ੋਰੈਂਸ ਪਲਾਨ ਤਾਂ ਕਿ ਲੋੜ ਪੈਣ 'ਤੇ ਇੰਸ਼ੋਰੈਂਸ ਤੁਹਾਡੇ ਕੰਮ ਵੀ ਆ ਸਕੇ। ਗਰੰਟੀਡ ਬੈਸਟ ਕਵਰੇਜ ਫਾਰ ਲਾਈਫ, ਡਿਸੇਬਿਲਿਟੀ, ਕ੍ਰਿਟੀਕਲ ਇਲਨੈਸ, RESP ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਲਈ ਕਾਲ ਦੀ ਪ੍ਰੋਫੈਸ਼ਨਲ ਐਟ 604-363-2200, 604-363-2200 ਔਰ ਵਿਜ਼ਿਟ ਪਲੈਨ ਇੰਸ਼ੋਰੈਂਸ .ca। ਇੰਸ਼ੋਰੈਂਸ ਸੰਬੰਧੀ ਤੁਹਾਡਾ ਕੋਈ ਵੀ ਸਵਾਲ ਹੋਵੇ ਅਮਰਿੰਦਰ ਨੱਡਾ ਜੀ ਨੂੰ ਕਾਲ ਕਰੋ 604-363-2200 ਤੇ 604-363-2200। ਜਾਣ ਦੀ ਵੈਬਸਾਈਟ 'ਤੇ ਜਾ ਕੇ ਤੁਸੀਂ ਖੁਦ ਵੀ ਔਨ ਯੋਰ ਓਨ ਟਾਈਮ ਐਜ਼ ਪਰ ਯੋਰ ਓਨ ਕਨਵੀਨੀਅੰਸ ਇੰਸ਼ੋਰੈਂਸ ਪੋਲਿਸੀਜ਼ ਬਾਰੇ ਰੀਸਰਚ ਕਰ ਸਕਦੇ ਹੋ। ਪਲੈਨ ਇੰਸ਼ੋਰੈਂਸ .ca ਦਾ ਇੰਸ਼ੋਰੈਂਸ ਕੈਲਕੂਲੇਟਰ ਤੁਹਾਨੂੰ ਬੜੀ ਵਧੀਆ ਜਾਣਕਾਰੀ ਬੜੇ ਮਿੰਟਾਂ ਸਕਿੰਟਾਂ ਦੇ ਵਿੱਚ ਪ੍ਰਦਾਨ ਕਰ ਦਿੰਦਾ, ਪਲੈਨ ਇੰਸ਼ੋਰੈਂਸ .ca। ਵਾਸੂ ਜੀ, ਕੁਇਕਲੀ ਗੱਲ ਕਰ ਲਈਏ ਮਿਸ਼ਨ ਦੇ ਵਿੱਚ ਜਿਹੜਾ ਹੋਸਪਿਟਲ ਹੈ, ਮਿਸ਼ਨ ਮੈਮੋਰੀਅਲ, ਲੰਘੀ ਰਾਤ ਓਵਰਨਾਈਟ ਐਮਰਜੈਂਸੀ ਰੂਮ ਉੱਥੋਂ ਦਾ ਬੰਦ ਕਰਨਾ ਪੈ ਗਿਆ। ਇਹ ਕੱਲ੍ਹ ਰਾਤ, ਇਹ ਕਹਿ ਲਓ ਵੀ ਕੱਲ੍ਹ ਸ਼ਾਮੀ 5 ਵਜੇ ਤੋਂ ਬਾਅਦ ਉਹਨਾਂ ਨੇ ਨਵੇਂ ਪੇਸ਼ੈਂਟਸ ਨਹੀਂ ਸੀ ਐਕਸੈਪਟ ਕਰ ਰਹੇ, ਅਤੇ ਅੱਜ ਸਵੇਰੇ 8 ਵਜੇ ਤੱਕ ਜਿਹੜਾ ਐਮਰਜੈਂਸੀ ਰੂਮ ਹੈ ਇਹ ਮਿਸ਼ਨ ਮੈਮੋਰੀਅਲ ਹੋਸਪਿਟਲ ਦਾ, ਇਹ ਬੰਦ ਰਹਿਣਾ ਹੈ।
ਯਾ ਸੋ ਵਿਜੇ ਜੀ, ਸਾਨੂੰ ਪਤਾ ਕਿ ਜਿਹੜਾ ਇਹੀ ਹੋਸਪਿਟਲ ਮਿਸ਼ਨ ਮੈਮੋਰੀਅਲ ਇੱਥੇ 29 ਦਸੰਬਰ ਤੋਂ ਲੈ ਕੇ 6 ਜਨਵਰੀ ਤੱਕ ਇਹ ਹਸਪੀਟਲ ਜਿਹੜਾ ਇਹਦੇ 'ਚ ਸ਼ਾਮ ਨੂੰ ਇਹਨਾਂ ਨੇ ਪੇਸ਼ੈਂਟਸ ਦੇਖਣੇ ਬੰਦ ਕਰਤੇ ਸੀ ਐਮਰਜੈਂਸੀ ਰੂਮ ਵਿੱਚ, ਕਿਉਂਕਿ ਉਦੋਂ ਵੀ ਕਹਿੰਦੇ ਸੀ ਸਾਡੇ ਕੋਲ ਡਾਕਟਰ ਨਹੀਂ ਹੈਗੇ। ਸੋ ਸਵੇਰੇ 8 ਵਜੇ ਤੋਂ ਲੈ ਕੇ ਤੁਸੀਂ ਸ਼ਾਮ ਦੇ 6 ਵਜੇ ਤੱਕ ਹੀ ਬਿਮਾਰ ਹੋ ਸਕਦੇ ਸੀ ਮਿਸ਼ਨ ਮਿਸ਼ਨ ਦੇ ਵਿੱਚ ਜੇ ਤੁਸੀਂ ਰਹਿੰਦੇ ਹੋ,
ਤੇ ਕੱਲ੍ਹ ਸ਼ਾਮੀ 5 ਵਜੇ ਤੋਂ ਬਾਅਦ ਬਿਮਾਰ ਹੋਣ ਦਾ ਕੋਈ ਗੁੰਜਾਇਸ਼ ਨਹੀਂ ਸੀ।
ਸੋ ਹੁਣ 8 ਵਜੇ ਤੋਂ ਬਾਅਦ, ਸੋ 8 ਮਿੰਟਾਂ ਬਾਅਦ ਤੁਸੀਂ ਬਿਮਾਰ ਹੋ ਸਕਦੇ ਹੋ। 7:52 ਹੋਏ ਨੇ।
ਜਿਹੜੇ ਇੱਕ ਡਾਕਟਰ ਉੱਥੇ ਕੱਲ੍ਹ ਸ਼ਿਫਟ 'ਤੇ ਸੀਗੇ, ਉਹਨਾਂ ਨੇ ਕਿਹਾ ਵੀ 11 ਵਜੇ ਤੱਕ ਡਾਕਟਰ ਸ਼ਿਫਟ 'ਤੇ ਹੈਗੇ ਆ, ਉਸ ਤੋਂ ਬਾਅਦ ਓਵਰਨਾਈਟ ਸ਼ਿਫਟ ਲਈ ਡਾਕਟਰ ਸਾਡੇ ਕੋਲ ਹੈ ਕੋਈ ਨਹੀਂ। ਸੋ ਓਵਰਨਾਈਟ ਜਿਹੜੇ ਕੋਈ ਮਰੀਜ਼ਾਂ ਨੂੰ ਮਦਦ ਦੀ ਲੋੜ ਸੀ ਉੱਥੇ ਨਰਸਿਸ ਵਰ ਔਨ ਸਾਈਟ, ਉਹਨਾਂ ਨੇ ਜਿਹੜੀ ਟਰਾਇਜ ਵਗੈਰਾ ਕੀਤੀ, ਪਰ ਜੇ ਕਿਸੇ ਨੂੰ ਐਮਰਜੈਂਸੀ ਦੀ ਹੈਲਪ ਦੀ ਲੋੜ ਸੀ ਉਹਨਾਂ ਨੂੰ ਐਬਟਸਫੋਰਡ ਵਾਲੇ ਹਸਪਤਾਲ ਭੇਜਿਆ ਗਿਆ। 15 ਕਿਲੋਮੀਟਰ ਦੂਰ ਆ ਐਬਟਸਫੋਰਡ ਵਾਲਾ ਹੋਸਪਿਟਲ, ਅਤੇ ਉੱਥੇ ਵੀ ਸਾਨੂੰ ਪਤਾ ਬਸ ਜੀ ਐਬਟਸਫੋਰਡ ਵਾਲੇ ਜਿਹੜਾ ਈਗਲ ਰਿਜ ਹੋਸਪਿਟਲ ਦੇ, ਈਗਲ ਰਿਜ ਨਹੀਂ ਯਾਰ, ਵਟਸ ਦਾ ਨੇਮ ਆਫ ਦਾ ਹੋਸਪਿਟਲ, ਦੱਸ ਦੂਗਾ ਕੋਈ ਸੁਣਨ ਵਾਲਾ, ਮੈਨੂੰ ਇੱਕਦਮ ਚੇਤੇ ਨਹੀਂ ਆ ਰਿਹਾ। ਉਸ ਹੋਸਪਿਟਲ ਦੇ ਵਿੱਚ ਉੱਥੇ ਵੀ ਕਾਫੀ ਭੀੜ ਭੜੱਕਾ ਰਹਿੰਦਾ। ਸੋ ਯੈਟ ਅਗੈਨ ਇਹ ਜਿਹੜੇ ਓਵਰਨਾਈਟ ਕਲੋਜਰਸ ਨੇ ਐਮਰਜੈਂਸੀ ਰੂਮਸ ਦੇ, ਇਹ ਇੱਕ ਸਮੱਸਿਆ ਬਣੀ ਹੋਈ ਆ। ਵਾਸੂ ਜੀ, ਇੰਡੀਆ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ NSA ਅਜੀਤ ਡੋਵਾਲ, ਉਹ ਪਿਛਲੇ ਦਿਨੀ ਇੱਥੇ ਕੈਨੇਡਾ ਦੀ ਫੇਰੀ 'ਤੇ ਆਏ ਸੀ। 6 ਤੇ 7 ਫਰਵਰੀ ਨੂੰ ਉਹ ਓਟਵਾ ਦੇ ਵਿੱਚ ਸੀਗੇ,
ਸ਼ੁੱਕਰ ਅਤੇ ਸ਼ਨੀਵਾਰ,
ਅਤੇ ਉਹਨਾਂ ਨੇ 6 ਤੇ 7 ਫਰਵਰੀ ਦੀ ਆਪਣੀ ਇਸ ਓਟਵਾ ਫੇਰੀ ਦੌਰਾਨ ਕੈਨੇਡਾ ਦੀ ਇਸ ਵੇਲੇ ਦੀ NSA ਨੈਟਲੀ ਡਰੂਇਨ, ਜਿਹਨਾਂ ਨੂੰ ਵੈਸੇ ਹੁਣ ਇੱਕ ਡਿਪਲੋਮੈਟਿਕ ਅਪੁਆਇੰਟਮੈਂਟ 'ਤੇ ਭੇਜ ਦਿੱਤਾ ਜਾਣਾ, ਸੋ ਕੈਨੇਡਾ ਦੇ NSA ਦੇ ਵਿੱਚ ਤਬਦੀਲੀ ਹੋਣ ਵਾਲੀ ਹੈ ਬਸ ਆਉਂਦੇ ਦਿਨਾਂ 'ਚ।
ਆਵਰ ਅੰਬੈਸਡਰ ਟੂ ਫਰਾਂਸ,
ਅੰਬੈਸਡਰ ਟੂ ਫਰਾਂਸ ਨੈਟਲੀ ਡਰੂਇਨ ਨੂੰ ਨਿਯੁਕਤ ਕੀਤਾ ਗਿਆ, ਪਰ ਹਾਲ ਦੀ ਘੜੀ ਉਹ NSA ਨੇ। ਸੋ ਅਜੀਤ ਡੋਵਾਲ ਨੇ ਨੈਟਲੀ ਡਰੂਇਨ ਦੇ ਨਾਲ ਮੁਲਾਕਾਤ ਕੀਤੀ ਆ, ਅਤੇ ਨਾਲ ਹੀ ਪਬਲਿਕ ਸੇਫਟੀ ਮਿਨਿਸਟਰ ਗੈਰੀ ਅਨੰਦਾ ਸੰਗਰੇ ਨਾਲ ਵੀ ਮੀਟਿੰਗ ਕੀਤੀ ਗਈ ਹੈ।
ਅਤੇ ਇਹਦੇ ਵਿੱਚ ਉਹਨਾਂ ਨੇ ਜੋ ਛੋਟਾ ਜਿਹਾ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤਾ ਗਿਆ ਕੈਨੇਡੀਅਨ ਸਰਕਾਰ ਵੱਲੋਂ, ਪ੍ਰੀਵੀ ਕਾਉਂਸਲ ਵੱਲੋਂ, ਉਹਦੇ ਵਿੱਚ ਇਹ ਕਿਹਾ ਗਿਆ ਕਿ ਦੋਨੋਂ ਧਿਰਾਂ ਨੇ ਇਸ ਪ੍ਰੋਗਰੈਸ ਨੂੰ ਐਕਨੋਲੇਜ ਕੀਤਾ ਕਿ ਦੋਨੋਂ ਧਿਰਾਂ ਵੱਲੋਂ, ਕੈਨੇਡਾ ਅਤੇ ਇੰਡੀਆ ਵੱਲੋਂ, ਦੇਅਰ ਇਨੀਸ਼ੀਏਟਿਵਸ ਏਮਡ ਐਟ ਸਪੋਰਟਿੰਗ ਦ ਸੇਫਟੀ ਐਂਡ ਸਿਕਿਉਰਿਟੀ ਆਫ ਦੇਅਰ ਕੰਟਰੀਜ਼। ਸੋ ਦੋਨਾਂ ਨੇ ਪ੍ਰੋਗਰੈਸ ਨੂੰ ਐਕਨੋਲੇਜ ਕੀਤਾ, ਅਗਰੀਡ ਟੂ ਸ਼ੇਅਰ ਅ ਵਰਕ ਪਲਾਨ ਟੂ ਗਾਈਡ ਬਾਇਲੈਟਰਲ ਕੋਆਪਰੇਸ਼ਨ ਔਨ ਨੈਸ਼ਨਲ ਸਿਕਿਉਰਿਟੀ ਐਂਡ ਲਾਅ ਇਨਫੋਰਸਮੈਂਟ ਇਸ਼ੂਜ਼। ਸੋ ਆਪਸ ਦੇ ਵਿੱਚ ਉਹਨਾਂ ਨੇ ਕੋਈ ਵਰਕ ਪਲਾਨ ਤਿਆਰ ਕੀਤਾ ਹੈ, ਅਗਰੀ ਟੂ ਅ ਸ਼ੇਅਰਡ ਵਰਕ ਪਲਾਨ, ਅਤੇ ਵੀ ਦੋਨੋਂ ਧਿਰਾਂ ਦੀਆਂ ਜਿਹੜੀਆਂ ਨੈਸ਼ਨਲ ਸਿਕਿਉਰਿਟੀ ਐਂਡ ਇਨਫੋਰਸਮੈਂਟ ਏਜੰਸੀਜ਼ ਨੇ, ਇਸ਼ੂਜ਼ ਨੇ, ਉਹਨਾਂ ਨੂੰ ਕਿਵੇਂ ਅਸੀਂ
ਬਿਹਤਰ ਤਾਲਮੇਲ ਵਿੱਚ ਕਰ ਸਕਦੇ ਹਾਂ,
ਐਂਡ ਟੂ ਅਨੇਬਲ ਪ੍ਰੈਕਟੀਕਲ ਕੋਲੈਬੋਰੇਸ਼ਨ ਔਨ ਰਿਸਪੈਕਟਿਵ ਪ੍ਰਾਇਓਰਿਟੀਜ਼। ਫਿਰ ਅੱਗੇ ਲਈ ਪੈਰਾ ਦੇ ਵਿੱਚ ਇਹਨਾਂ ਲਿਖਿਆ, ਇਟ ਵਾਜ ਅਗਰੀਡ ਦੈਟ ਈਚ ਕੰਟਰੀ ਵੁੱਡ ਐਸਟੈਬਲਿਸ਼ ਸਿਕਿਉਰਿਟੀ ਐਂਡ ਲਾਅ ਇਨਫੋਰਸਮੈਂਟ ਲੀਅਜ਼ਨ
ਆਫੀਸਰਸ
ਐਂਡ ਦੈਟ ਦੇਅਰ ਰਿਸਪੈਕਟਿਵ ਏਜੰਸੀਜ਼ ਵੁੱਡ ਬਿਲਡ ਔਨ ਵਰਕਿੰਗ ਰਿਲੇਸ਼ਨਸ਼ਿਪਸ।
ਸੋ ਇੱਕ ਤਰ੍ਹਾਂ ਇਹ ਕਹਿ ਲਓ ਅਜਿਹੇ ਅਫਸਰ ਨਿਯੁਕਤ ਕੀਤੇ ਜਾਣਗੇ ਜਿਹੜੇ ਦੋਹਾਂ ਮੁਲਕਾਂ ਦੀ ਸਿਕਿਉਰਿਟੀ ਏਜੰਸੀਜ਼ ਵਿਚਕਾਰ ਇੱਕ ਬ੍ਰਿਜ ਦਾ ਕੰਮ ਕਰਨਗੇ, ਉਹਨਾਂ ਵਿੱਚ ਤਾਲਮੇਲ ਬਿਠਾਉਣ ਦਾ ਕੰਮ ਕਰਨਗੇ।
ਅਗਲੀ ਲਾਈਨ 'ਚ ਇਹਨਾਂ ਨੇ ਲਿਖਿਆ ਵੀ ਇੱਦਾਂ ਕਰਨਾ ਕਿਉਂ ਜ਼ਰੂਰੀ ਹੈ, ਕਹਿੰਦੇ ਦਿਸ ਇੰਪੋਰਟੈਂਟ ਸਟੈਪ ਵਿਲ ਹੈਲਪ ਸਟਰੀਮ ਲਾਈਨ ਬਾਇਲੈਟਰਲ ਕਮਿਊਨੀਕੇਸ਼ਨਸ ਐਂਡ ਇਨੇਬਲ ਟਾਈਮਲੀ ਇਨਫੋਰਮੇਸ਼ਨ ਸ਼ੇਅਰਿੰਗ। ਜਿਹੜਾ ਇੱਕ ਕੀ ਹੈ ਕਹਿੰਦੇ, ਦਿਸ ਇੰਪੋਰਟੈਂਟ ਸਟੈਪ ਵਿਲ ਹੈਲਪ ਸਟਰੀਮ ਲਾਈਨ ਬਾਇਲੈਟਰਲ ਕਮਿਊਨੀਕੇਸ਼ਨਸ ਐਂਡ ਇਨੇਬਲ ਟਾਈਮਲੀ ਇਨਫੋਰਮੇਸ਼ਨ ਸ਼ੇਅਰਿੰਗ। ਜਿਹੜਾ ਇੱਕ ਕੈਨੇਡਾ ਵੱਲੋਂ ਕੰਸਰਨ ਵਿਅਕਤ ਕੀਤਾ ਜਾਂਦਾ ਸੀ ਕਿ ਇੰਡੀਆ ਵੱਲੋਂ ਇਨਫੋਰਮੇਸ਼ਨ ਸ਼ੇਅਰ ਨਹੀਂ ਕੀਤੀ ਜਾ ਰਹੀ, ਸੋ ਟਾਈਮਲੀ ਇਨਫੋਰਮੇਸ਼ਨ ਸ਼ੇਅਰਿੰਗ ਹੋ ਸਕੇਗੀ ਇਹਨਾਂ ਲੀਅਜ਼ਨ ਆਫੀਸਰਸ ਦੀ ਸਥਾਪਤੀ ਦੇ ਨਾਲ। ਤੇ ਫਿਰ ਨਾਲ ਇਹ ਵੀ ਲਿਖਿਆ ਕਹਿੰਦੇ ਹੋਰ ਜਿਹੜੇ ਮਿਊਚੁਅਲ ਕੰਸਰਨ ਦੇ ਇਸ਼ੂਜ਼ ਨੇ ਉਹ ਡਿਸਕਸ ਕੀਤੇ ਗਏ, ਜਿਹਨਾਂ ਵਿੱਚ ਇਲੀਗਲ ਫਲੋ ਆਫ ਡਰੱਗਸ, ਪਰਟੀਕੁਲਰਲੀ ਫੈਂਟਨਲ ਪ੍ਰੀਕਰਸਰਸ ਐਂਡ ਟਰਾਂਸਨੈਸ਼ਨਲ ਆਰਗਨਾਈਜ਼ਡ ਕ੍ਰਿਮੀਨਲ ਨੈਟਵਰਕਸ, ਇਹਨਾਂ ਦੇ ਉੱਤੇ ਡਿਸਕਸ਼ਨ ਹੋਈ। ਤੇ ਨਾਲ ਸਾਈਬਰ ਸਿਕਿਉਰਿਟੀ ਪਾਲਿਸੀ, ਇਨਫੋਰਮੇਸ਼ਨ ਸ਼ੇਅਰਿੰਗ ਔਨ ਸਾਈਬਰ ਸਿਕਿਉਰਿਟੀ ਇਸ਼ੂਜ਼,
ਫਰਾਡ, ਇਮੀਗ੍ਰੇਸ਼ਨ ਮਾਮਲੇ,
ਫਰਾਡ ਐਂਡ ਇਮੀਗ੍ਰੇਸ਼ਨ ਐਨਫੋਰਸਮੈਂਟ ਐਂਡ ਕੰਸਿਸਟੈਂਟ ਵਿਦ ਡੋਮੈਸਟਿਕ ਲਾਜ਼ ਐਂਡ ਇੰਟਰਨੈਸ਼ਨਲ ਆਬਲੀਗੇਸ਼ਨ। ਸੋ ਇਸ ਤਰ੍ਹਾਂ ਸਾਰੇ ਇਸ਼ੂਜ਼ ਦੇ ਉੱਤੇ ਗੱਲਬਾਤ ਹੋਈ ਹੈ। ਸੋ ਅਜੀਤ ਡੋਵਾਲ ਇੰਡੀਆ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਕੈਨੇਡਾ ਆਏ ਹੋਏ ਸੀ, ਸ਼ੁੱਕਰਵਾਰ ਅਤੇ ਸ਼ਨੀਵਾਰ ਉਹਨਾਂ ਦੀਆਂ ਮੀਟਿੰਗਸ ਹੋਈਆਂ ਨੇ
ਜੀ। ਸੋ ਉੱਚ ਪੱਧਰੀ ਮੀਟਿੰਗਸ ਹੋਈਆਂ ਨੇ ਜਿਹਨਾਂ ਬਾਰੇ ਬਹੁਤ ਹੀ ਛੋਟਾ ਜਿਹਾ ਇੱਕ ਬੜਾ ਬਰੀਫ ਜਿਹਾ ਰੀਡ ਆਊਟ ਆ। ਆਮ ਤੌਰ 'ਤੇ ਕਈ ਵਾਰੀ ਇਹੋ ਜਿਹੀਆਂ ਮੀਟਿੰਗਸ ਤੋਂ ਬਾਅਦ ਜਿਹੜਾ ਰੀਡ ਆਊਟ ਸਾਂਝਾ ਕੀਤਾ ਜਾਂਦਾ ਕਾਫੀ ਡਿਟੇਲਡ ਹੋਇਆ ਕਰਦਾ, ਪਰ ਇਨ ਦਿਸ ਕੇਸ ਅਜਿਹਾ ਨਹੀਂ ਹੈ, ਇਟਸ ਓਨਲੀ ਅ ਫਿਊ ਪੈਰਾਗ੍ਰਾਫਸ। ਵਾਸੂ ਜੀ, ਪਿਛਲੇ ਸਾਲ ਅਪ੍ਰੈਲ 'ਚ ਹੀ ਹੋਇਆ ਇਲੈਕਸ਼ਨ ਫੈਡਰਲ। ਉਸ ਤੋਂ ਪਹਿਲਾਂ ਸਾਨੂੰ ਪਤਾ ਹੈ ਕਿ ਸਿਕਿਉਰਿਟੀ ਕਲੀਅਰੈਂਸ ਦਾ ਮਾਮਲਾ ਬਹੁਤ ਜ਼ਿਆਦਾ ਪ੍ਰੋਮੀਨੈਂਟ ਸੀ ਜਦੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਜਿੰਨੇ ਵੀ ਮੇਜਰ ਪਾਰਟੀਜ਼ ਦੇ ਲੀਡਰਸ ਨੇ ਸਾਰੇ ਸਿਕਿਉਰਿਟੀ ਕਲੀਅਰੈਂਸ ਲੈਣ, ਟੌਪ ਲੈਵਲ ਸਿਕਿਉਰਿਟੀ ਕਲੀਅਰੈਂਸ। ਪੀਅਰ ਪੋਲੀਏਵ, ਕੰਜ਼ਰਵੇਟਿਵ ਪਾਰਟੀ ਦੇ ਲੀਡਰ, ਅਜਿਹੀ ਸਿਕਿਉਰਿਟੀ ਕਲੀਅਰੈਂਸ ਲੈਣ ਤੋਂ ਉਹ ਵਾਰ ਵਾਰ ਮਨਾ ਕਰਦੇ ਰਹੇ। ਉਹਨਾਂ ਦਾ ਇਹ ਕਹਿਣਾ ਸੀ ਕਿ ਸਿਕਿਉਰਿਟੀ ਕਲੀਅਰੈਂਸ ਦੇ ਨਾਲ ਇੱਕ ਇਹ ਸ਼ਰਤ ਆ ਕਿ ਉਹਦੇ ਵਿੱਚ ਜਿਹੜੀਆਂ ਗੱਲਾਂ ਤੁਸੀਂ ਸੁਣਦੇ ਜਾਂ ਪੜ੍ਹਦੇ ਹੋ, ਜੋ ਤੁਹਾਨੂੰ ਦੱਸਿਆ ਜਾਂਦਾ, ਤੁਸੀਂ ਜਨਤਕ ਤੌਰ 'ਤੇ ਉਹਦੇ ਉੱਪਰ ਟਿੱਪਣੀ ਨਹੀਂ ਕਰ ਸਕਦੇ। ਅਤੇ ਉਦੋਂ ਪੀਅਰ ਪੋਲੀਏ ਵੀ ਕਹਿੰਦੇ ਰਹੇ ਕਿ ਇਹ ਲਿਬਰਲ ਸਰਕਾਰ ਨੇ ਇੱਕ ਆਪਣਾ ਇਹੋ ਜਿਹਾ ਮੈਕਨਿਜ਼ਮ ਬਣਾਇਆ ਕਿ ਤੁਹਾਨੂੰ ਵੀ ਉਹ ਇਹ ਕਹਿ ਦੇਣਗੇ ਇਸ 'ਤੇ ਸਾਰਾ ਕੁਛ ਸਾਨੂੰ ਦੱਸਤਾ ਪਰ ਤੁਹਾਨੂੰ ਬੋਲਣ ਦੀ ਉਹਦੇ ਉੱਪਰ ਇਜਾਜ਼ਤ ਨਹੀਂ। ਕਹਿੰਦੇ ਹਜੇ ਮੈਂ ਜਿਹੜੇ ਵੀ ਕੰਸਰਨਸ ਮੈਨੂੰ ਪਤਾ ਕਿ ਹੈਗੇ ਨੇ ਮੈਂ ਉਹਨਾਂ ਬਾਰੇ ਖੁੱਲ੍ਹ ਕੇ ਗੱਲ 'ਤੇ ਕਰ ਸਕਦਾ, ਅਜਿਹਾ ਤਰਕ ਉਹ ਦਿੰਦੇ ਰਹੇ। ਅਤੇ ਇਹ ਗੱਲ ਕਾਫੀ ਹਾਈਲਾਈਟ ਹੁੰਦੀ ਰਹੀ ਕਿ ਪੀਅਰ ਪੋਲੀਏਵ ਨੈਸ਼ਨਲ ਸਿਕਿਉਰਿਟੀ ਕਲੀਅਰੈਂਸ ਲੈਣ ਤੋਂ ਮੁਨਕਰ ਕਿਉਂ ਹੁੰਦੇ ਪਏ ਨੇ, ਵਾਰ ਵਾਰ ਤਰਕ ਇਹ ਹੁੰਦਾ ਰਿਹਾ। ਹੁਣ ਕਾਫੀ ਟਾਈਮ ਤੋਂ ਇਹ ਗੱਲ ਕੋਈ ਬਹੁਤੀ ਦੁਬਾਰਾ ਚਰਚਾ ਦੇ ਵਿੱਚ ਆਈ ਨਹੀਂ, ਪਰ ਇੱਕ ਪਟੀਸ਼ਨ ਜਿਹੜੀ ਹਾਊਸ ਆਫ ਕਾਮਨਸ ਦੇ ਵਿੱਚ ਚੱਲਦੀ ਪਈ ਆ, ਇਹ ਓਟਵਾ ਦੇ ਰੈਜ਼ੀਡੈਂਟਸ ਨੇ ਜਿਨ੍ਹਾਂ ਨੇ ਕਿ ਇਹਨੂੰ ਸ਼ੁਰੂ ਕੀਤਾ ਅਤੇ ਇਸ ਨੂੰ ਆਥੋਰਾਈਜ਼ ਕੀਤਾ ਉਸੇ ਮੈਂਬਰ ਆਫ ਪਾਰਲੀਮੈਂਟ ਨੇ ਜਿਨ੍ਹਾਂ ਨੇ ਪੀਅਰ ਪੋਲੀਏਵ ਨੂੰ ਕਾਲਟਨ ਵਾਲੀ ਰਾਈਡਿੰਗ ਦੇ ਵਿੱਚ ਹਰਾਇਆ ਸੀ, ਤਾਂ ਹੀ ਉਹ ਪੀਅਰ ਪੋਲੀਏਵ ਨੂੰ ਅਲਬਰਟਾ ਆ ਕੇ ਇਲੈਕਸ਼ਨ ਲੜਨਾ ਪਿਆ। ਸੋ ਪਟੀਸ਼ਨ ਚੱਲ ਰਹੀ ਹੈ, ਇਹਦੇ ਵਿੱਚ ਮੰਗ ਹੁਣ ਦੁਬਾਰਾ ਤੋਂ ਇਹ ਚੱਲਦੀ ਪਈ ਆ ਕਿ ਜਿਹੜੇ ਸਾਰੇ ਲੀਡਰਸ ਨੇ ਪਾਰਟੀਆਂ ਦੇ ਉਹ ਇਹ ਟੋਪ ਲੈਵਲ ਦੀ ਸਿਕਿਉਰਿਟੀ ਕਲੀਅਰੈਂਸ ਹਾਸਲ ਕਰਨ।
ਹਾਂ, ਇਸ ਟੋਪ ਲੈਵਲ ਸਿਕਿਉਰਿਟੀ ਕਲੀਅਰੈਂਸ ਦੀ ਗੱਲ ਸ਼ੁਰੂ ਹੋਈ ਸੀ ਫੋਰਨ ਇੰਟਰਫੇਰੈਂਸ ਦੇ ਕਰਕੇ, ਕਿ ਜੀ ਵਿਦੇਸ਼ੀ ਮੁਲਕਾਂ ਵੱਲੋਂ ਸਾਡੇ ਮੁਲਕ ਦੇ ਵਿੱਚ ਇਲੈਕਸ਼ਨਸ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਿਜੇ ਜੀ ਇੱਕ ਸਪੈਸ਼ਲ ਰੈਪਰਟੂਆਰ ਵਜੋਂ ਨਿਯੁਕਤ ਕੀਤਾ ਗਿਆ ਸੀ ਸਾਬਕਾ ਗਵਰਨਰ ਜਨਰਲ ਡੇਵਿਡ ਜੌਨਸਟਨ ਨੂੰ।
ਰਾਈਟ,
ਫਿਰ ਐਨ ਸੀ ਕੋਪ ਦੀ ਜਿਹੜੀ ਕਮੇਟੀ ਹੈ ਉਹਨਾਂ ਦੀ ਇੱਕ ਰਿਪੋਰਟ ਆਈ ਸੀ,
ਉਹ ਰਿਪੋਰਟ ਜਦੋਂ ਪੜ੍ਹ ਕੇ ਐਲਿਜ਼ਾਬੈਥ ਮੇ ਨੇ ਬੜਾ ਹੀ ਪਹਿਲਾਂ ਸਨਸਨੀਖੇਜ਼ ਬਿਆਨ ਦੇ ਦਿੱਤਾ ਸੀ।
ਹਾਂਜੀ, ਸੋ ਉਸ ਤੋਂ ਬਾਅਦ ਐਲਿਜ਼ਾਬੈਥ ਮੇ ਨੇ ਜਗਮੀਤ ਸਿੰਘ ਨੇ ਨਾਲ ਦੇ ਨਾਲ ਸਿਕਿਉਰਿਟੀ ਕਲੀਅਰੈਂਸ ਹਾਸਲ ਕੀਤੀ ਸੀ ਅਤੇ ਉਹਨਾਂ ਨੇ ਕਿਹਾ ਸੀ ਵੀ ਜਿਹੜੇ ਸਪੈਸ਼ਲ ਰੈਪਰਟੂਆਰ ਦੀ ਰਿਪੋਰਟ ਆ ਐਨ ਸੀ ਕੋਪ ਦੀ ਜਿਹੜੀ ਰਿਪੋਰਟ ਆ ਇਹਦੇ ਵਿੱਚ ਜਿਹੜੇ ਕਲਾਸੀਫਾਈਡ ਸੈਕਸ਼ਨਸ ਨੇ ਵੀ ਅਸੀਂ ਉਹਨਾਂ ਨੂੰ ਪੜ੍ਹਨਾ ਚਾਹੁੰਦੇ ਹਾਂ, ਪਰ ਉਦੋਂ ਤੋਂ ਹੀ ਪੀਅਰ ਪੋਲੀਏਵ ਕਹਿ ਰਹੇ ਨੇ ਵੀ ਅਸੀਂ ਵੀ ਮੈਂ ਉਹ ਸਿਕਿਉਰਿਟੀ ਕਲੀਅਰੈਂਸ ਹਾਸਲ ਨਹੀਂ ਕਰਨੀ। ਉਹ ਤਾਂ ਬੇਸਿਕਲੀ ਉਹਦੇ 'ਚੋਂ ਇੱਕ ਨੋਨ ਡਿਸਕਲੋਜਰ ਅਗਰੀਮੈਂਟ ਨਾਲ ਸਾਈਨ ਕਰਾਉਂਦੇ ਆ ਵੀ ਜੋ ਤੁਸੀਂ ਚੀਜ਼ਾਂ ਪੜ੍ਹੀਆਂ ਨੇ ਇਹਨੂੰ ਤੁਸੀਂ ਜਨਤਕ ਤੌਰ 'ਤੇ ਬਾਹਰ ਜਾ ਕੇ ਕਹਿ ਨਹੀਂ ਸਕਦੇ,
ਗੱਲ ਨਹੀਂ ਕਰ ਸਕਦੇ
ਇਹਦੇ ਬਾਰੇ। ਅਤੇ ਕਹਿੰਦੇ ਉਹ ਤਾਂ ਇੱਕ ਗੈਗ ਆਰਡਰ ਆ, ਸੋ ਉਹ ਤਰਕੇ ਦਿੰਦੇ ਨੇ। ਪਰ ਇਲੈਕਸ਼ਨ ਦੇ ਵਿੱਚ ਇਹਦੇ ਬਾਰੇ ਬੜਾ ਮੁੱਦਾ ਬਣਾਇਆ ਗਿਆ ਇਸ ਚੀਜ਼ ਨੂੰ
ਕਿ
ਪੀਅਰ ਪੋਲੀਏਵ ਦੇਖੋ ਜੀ ਵੀ ਕੀ ਇਹ ਵਿਦੇਸ਼ਾਂ ਦੇ ਨਾਲ ਰਲੇ ਹੋਏ ਨੇ, ਵੀ ਇਹ ਕੈਨੇਡਾ ਦੀ ਨੈਸ਼ਨਲ ਸਿਕਿਉਰਿਟੀ ਨੂੰ ਲੈ ਕੇ ਸੀਰੀਅਸ ਨਹੀਂ ਹੈਗੇ, ਵੀ ਇਹਨਾਂ ਨੂੰ ਸਵਾਲ ਪੁੱਛੋ ਵੀ ਇਹ ਨੈਸ਼ਨਲ ਸਿਕਿਉਰਿਟੀ ਕਲੀਅਰੈਂਸ ਕਿਉਂ ਨਹੀਂ ਹਾਸਲ ਕਰਦੇ। ਹੁਣੇ ਅਸੀਂ ਬ੍ਰੇਕ ਤੋਂ ਪਹਿਲਾਂ, ਬੁਲੇਟਿਨ ਤੋਂ ਪਹਿਲਾਂ ਅਸੀਂ ਗੱਲ ਕਰਕੇ ਹਟੇ ਹਾਂ ਕਿ ਭਾਰਤ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਭਾਲ ਉਹ ਕੈਨੇਡਾ ਆ ਕੇ ਗਏ ਨੇ, ਇੱਥੇ ਦੇ ਸਾਡੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਸਾਡੇ ਪਬਲਿਕ ਸੇਫਟੀ ਮਿਨਿਸਟਰ ਨਾਲ
ਮੁਲਾਕਾਤ
ਕਰਕੇ ਗਏ ਨੇ, ਇੰਟੈਲੀਜੈਂਸ ਸ਼ੇਅਰਿੰਗ ਬਾਰੇ ਗੱਲਬਾਤ ਹੋ ਰਹੀ ਹੈ ਇੰਡੀਆ ਦੇ ਨਾਲ। ਸੋ ਅਜੀਤ ਡੋਭਾਲ ਦਾ ਨਾਮ ਇਸ ਕਰਕੇ ਆਉਂਦਾ ਕਿਉਂਕਿ ਬਹੁਤ ਸਾਰੀਆਂ ਮੀਡੀਆ ਰਿਪੋਰਟਸ ਵੀ ਉਹਨਾਂ ਦਿਨਾਂ ਦੇ ਵਿੱਚ ਆਉਂਦੀਆਂ ਰਹੀਆਂ ਕਿ ਭਾਰਤ ਦੇ ਹੋਮ ਮਿਨਿਸਟਰ, ਭਾਰਤ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਵੀ ਉਹਨਾਂ ਨੂੰ ਹਰਦੀਪ ਸਿੰਘ ਨਿੱਜਰ ਦੇ ਕਤਲ ਬਾਰੇ ਜਾਣਕਾਰੀ ਸੀ, ਇਹਦੇ ਵਿੱਚ ਉਹਨਾਂ ਦੀ ਕੋਈ ਸ਼ਮੂਲੀਅਤ ਸੀ। ਕੈਨੇਡਾ ਵੱਲੋਂ ਅਧਿਕਾਰਤ ਤੌਰ 'ਤੇ ਜਿਹੜੀ ਗੱਲ ਕੀਤੀ ਗਈ ਸੀ ਭਾਰਤੀ ਸਰਕਾਰ ਦੇ ਕੁਝ ਏਜੰਟ ਦਾ ਹੱਥ ਹਰਦੀਪ ਸਿੰਘ ਨਿੱਜਰ ਦੇ ਕਤਲ ਵਿੱਚ ਰਿਹਾ ਹੋ ਸਕਦਾ ਹੈ, ਉਹਦੀ ਜਾਂਚ ਕੀਤੀ ਜਾ ਰਹੀ ਹੈ। ਸੋ ਹੁਣ ਦੇਖੋ ਕਿ ਚੀਜ਼ਾਂ ਕਿਵੇਂ ਬਦਲ ਗਈਆਂ ਨੇ ਕਿ ਹੁਣ ਅਸੀਂ ਇੰਡੀਆ ਦੇ ਨਾਲ ਫਰੀ ਟ੍ਰੇਡ ਅਗਰੀਮੈਂਟ ਦੀ ਗੱਲਬਾਤ ਦੁਬਾਰਾ ਸ਼ੁਰੂ ਕਰਨ ਦੀ ਗੱਲ ਕਰ ਰਹੇ ਹਾਂ। ਪ੍ਰਧਾਨ ਮੰਤਰੀ ਆਉਣ ਵਾਲੇ ਦਿਨਾਂ ਦੇ ਵਿੱਚ ਮੋਸਟ ਲਾਈਕਲੀ ਇੰਡੀਆ ਜਾ ਰਹੇ ਨੇ, ਸੋ ਮਾਰਚ ਦੀ ਸ਼ੁਰੂਆਤ ਦੇ ਵਿੱਚ ਕਿਹਾ ਜਾ ਰਿਹਾ ਮੋਸਟ ਲਾਈਕਲੀ ਉਹ ਜਾਣਗੇ। ਚਾਈਨਾ ਦਾ ਨਾਮ ਆਉਂਦਾ ਸਭ ਤੋਂ ਵੱਡਾ ਪਰਪੇਟਰੇਟਰ ਜਿਹਨੂੰ ਆਪਾਂ ਕਹਿੰਦੇ ਫੋਰਨ ਇੰਟਰਫੇਰੈਂਸ ਦਾ, ਕੌਣ ਹੈ? ਚਾਈਨਾ।
ਪਿਛਲੇ ਸਾਲ ਵਾਸੂ ਜੀ ਇਲੈਕਸ਼ਨ ਤੋਂ ਪਹਿਲਾਂ ਹੋ ਰਹੀ ਇੱਕ ਚੱਲਦੀ ਡਿਬੇਟ ਦੇ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਉਹਨੂੰ ਪੁੱਛਿਆ ਗਿਆ ਵੀ ਕੈਨੇਡਾ ਵਾਸਤੇ ਇਸ ਵੇਲੇ ਸਭ ਤੋਂ ਵੱਡਾ ਖਤਰਾ ਕੀ ਹੈ, ਉਹਨੇ ਕਿਹਾ ਚਾਈਨਾ ਸਭ ਤੋਂ ਵੱਡਾ ਖਤਰਾ। ਹਲੇ ਸਾਲ ਨਹੀਂ ਟੱਪਿਆ ਉਹ ਗੱਲ ਕੀਤੀ,
ਉਹਦੇ 'ਚ ਇਹ ਵੀ ਨਹੀਂ ਪੁੱਛਿਆ ਗਿਆ ਸੀ ਵੀ ਫੋਰਨ ਇੰਟਰਫੇਰੈਂਸ ਦੇ ਲਿਹਾਜ਼ ਤੋਂ ਸਭ ਤੋਂ ਵੱਡਾ ਖਤਰਾ ਕਿਹੜਾ।
ਜੀ ਜੀ ਜੀ,
ਸਿੰਪਲ ਸਵਾਲ ਸੀ ਵੀ ਜਨਰਲ ਵਿਚ ਇਜ਼ ਦਾ ਨੰਬਰ 1 ਥ੍ਰੈਟ ਟੂ ਕੈਨੇਡਾ, ਉਹ ਕਹਿੰਦੇ ਚਾਈਨਾ। ਅੱਧੇ ਸਕਿੰਟ 'ਚ ਉਹਨਾਂ ਨੇ ਜਵਾਬ ਦਿੱਤਾ ਸੀ ਅਤੇ ਹੁਣ ਉਹ ਚਾਈਨਾ ਜਾ ਕੇ ਆਏ ਨੇ, ਚਾਈਨਾ ਦੇ ਨਾਲ ਅਰੇਂਜਮੈਂਟ ਕਰਕੇ ਆਏ ਨੇ ਕਿ ਜੀ ਅਸੀਂ ਤੁਹਾਡੇ ਇਲੈਕਟ੍ਰਿਕ ਵਹੀਕਲਸ ਆਉਣ ਦੇਵਾਂਗੇ, ਤੁਸੀਂ ਸਾਡੇ ਕਨੋਲਾ ਤੋਂ ਟੈਰਿਫ ਹਟਾ ਦਿਓ। ਫਿਰ ਕਹਿੰਦੇ ਆਉਣ ਵਾਲੇ ਦਿਨਾਂ ਦੇ ਵਿੱਚ ਵਪਾਰ ਹੋਰ ਵਧਾਇਆ ਵੀ ਜਾ ਸਕਦਾ। ਸੋ ਚਾਈਨਾ ਦੇ ਨਾਲ ਅਰੇਂਜਮੈਂਟ ਹੋ ਗਿਆ, ਇੰਡੀਆ ਦੇ ਨਾਲ ਫਰੀ ਟ੍ਰੇਡ ਅਗਰੀਮੈਂਟ ਕਰਨ ਦੀ ਗੱਲ ਦੁਬਾਰਾ ਸ਼ੁਰੂ ਕੀਤੀ ਜਾ ਰਹੀ ਹੈ, ਹੁਣ ਉਹ ਫੋਰਨ ਇੰਟਰਫੇਰੈਂਸ ਕਿੱਥੇ ਗਈ?
ਵਾਸੂ ਜੀ, ਇਹ ਸਵਾਲ ਤਾਂ ਹੁਣ ਅਸੀਂ ਵੀ ਕਿੰਨੇ ਮਹੀਨਿਆਂ ਤੋਂ ਪੁੱਛਦੇ ਆ ਰਹੇ ਹਾਂ ਕਿ ਬਦਲਿਆ ਕੀ ਆ, ਕੀ ਪਹਿਲਾਂ ਕੁਝ ਇਹੋ ਜਿਹੀਆਂ ਅਸੰਪਸ਼ਨਸ ਸੀਗੀਆਂ ਜਾਂ ਕੁਝ ਅਜਿਹੀ ਜਾਣਕਾਰੀ ਸੀ ਜਿਹਦੇ ਬੇਸਿਸ 'ਤੇ ਸਰਕਾਰ ਨੇ ਇੰਨਾ ਸਖਤ ਸਟੈਂਸ ਲਿਆ ਸੀ, ਕੀ ਉਹ ਜਾਣਕਾਰੀ ਬਦਲ ਗਈ ਜਾਂ ਫਿਰ
ਸਰਕਾਰ ਬਦਲ ਗਈ?
ਇਹਦੇ ਕਰਕੇ ਜਿਹੜਾ ਤੁਹਾਡਾ ਵਿਊ ਪੁਆਇੰਟ ਹੈ, ਉਹ ਲੈਂਸ ਆ ਜਿਹਦੇ ਰਾਹੀਂ ਸਾਰੀ ਚੀਜ਼ ਨੂੰ ਵੇਖਿਆ ਜਾ ਰਿਹਾ, ਉਹ ਬਦਲ ਗਿਆ? ਕਿਉਂਕਿ ਉਸ ਗੱਲ ਦੀ ਕਲੈਰਿਟੀ ਤਾਂ ਅਜੇ ਤੱਕ ਹੈ ਕੋਈ ਨਹੀਂ।
ਤੁਸੀਂ ਨੋਟ ਕਰੋ, ਹੁਣ ਈ ਪਟੀਸ਼ਨ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੀ ਹੈ,
7 ਅਪ੍ਰੈਲ ਤੱਕ ਐਕਟਿਵ ਰਹਿਣੀ ਆ,
7 ਅਪ੍ਰੈਲ ਤੱਕ ਸਿਗਨੇਚਰ ਇਕੱਤਰ ਕੀਤੇ ਜਾ ਰਹੇ ਨੇ
ਜੀ।
ਪਰ ਲਿਬਰਲ ਸਰਕਾਰ ਵੱਲੋਂ, ਕਿਸੇ MP ਵੱਲੋਂ, ਕਿਸੇ ਮੰਤਰੀ ਵੱਲੋਂ, ਪ੍ਰਧਾਨ ਮੰਤਰੀ ਵੱਲੋਂ, ਕਿਸੇ ਵੱਲੋਂ ਵੀ ਇਹਦੇ ਬਾਰੇ ਕੋਈ ਗੱਲ ਨਹੀਂ ਕੀਤੀ ਗਈ ਮੀਡੀਆ
ਦੇ। ਦੈਟਸ ਰਾਈਟ। ਅੱਛਾ,
ਕਿਉਂਕਿ ਫੋਰਨ ਇੰਟਰਫੇਰੈਂਸ ਦੀ ਹੁਣ ਆਪ ਹੀ ਗੱਲ ਨਹੀਂ ਕਰਦੇ,
ਜਦਕਿ ਇਸ ਨੂੰ ਸਪੌਂਸਰ ਵੀ ਤੇ ਲਿਬਰਲ MP ਨੇ ਹੀ ਕੀਤਾ, ਬਰੂਸ ਫੈਂਜੋਏ ਨੇ ਕੀਤਾ,
ਜਿਹਨੇ ਪੀਅਰ ਪੋਲੀਏਵ ਨੂੰ ਹਰਾਇਆ,
ਜਿਹਨੇ ਪੀਅਰ ਪੋਲੀਏਵ ਨੂੰ ਉਹਦੇ ਨਾਲ ਇਹਦੇ ਕਰਕੇ ਸਮੱਸਿਆਵਾਂ ਹੋਰ ਪੈਦਾ ਹੋਣਗੀਆਂ।
ਫੋਰਨ ਇੰਟਰਫੇਰੈਂਸ ਦਾ ਟੋਪਿਕ ਜਿਹੜਾ ਉਹ ਅਨਾਥ ਹੋ ਗਿਆ,
ਅਨਾਥ ਹੋ ਗਿਆ, ਉਹਨੂੰ ਬੜਾ ਕਨਵੀਨੀਅੰਟਲੀ ਡਿਸਕਾਰਡ ਕਰ ਦਿੱਤਾ ਗਿਆ। ਸੋ ਦੋ ਪਹਿਲੂ ਨੇ ਨਾ ਇਹਦੇ 'ਚ ਕਿ ਹੁਣ ਫੋਰਨ ਇੰਟਰਫੇਰੈਂਸ ਨਾਲ ਜਿਹੜੇ ਪਹਿਲਾਂ ਇੰਨੇ ਕੰਸਰਨ ਸੀਗੇ ਹੁਣ ਤੁਸੀਂ ਇਹ ਮੰਨ ਕੇ ਬੈਠੇ ਹੋ ਭਾਈ ਰੋਕ ਨਹੀਂ ਸਕਦੇ, ਜਾਂ ਪਹਿਲਾਂ ਜਿਹੜੇ ਕੰਸਰਨ ਦੱਸੇ ਗਏ ਸੀ ਉਹ ਬਹੁਤ ਵਧਾ ਚੜਾ ਕੇ ਦੱਸੇ ਗਏ ਸੀ। ਦੋਹਾਂ 'ਚੋਂ ਇੱਕ ਗੱਲ ਤਾਂ ਸੱਚੀ ਹੈ ਨਾ, ਕਿਉਂਕਿ ਦੋਹੇ ਗੱਲਾਂ ਸੱਚੀਆਂ ਨਹੀਂ ਹੋ ਸਕਦੀਆਂ, ਦੋਹੇ ਗੱਲਾਂ ਸੋਰੀ ਝੂਠੀਆਂ ਨਹੀਂ ਹੋ ਸਕਦੀਆਂ।
ਪਰ ਪੋਲੀਟਿਕਸ ਦੇ ਵਿੱਚ ਸਭ ਸੱਚ ਝੂਠ ਇੱਕੋ ਜਿਹਾ, ਸਰਕਾਰ ਬਦਲੀ ਸਭ ਕੁਝ ਬਦਲ ਗਿਆ, ਸਰਕਾਰ ਵੀ ਪੂਰੀ ਨਹੀਂ ਬਦਲੀ, ਮਤਲਬ ਪ੍ਰਾਈਮ ਮਿਨਿਸਟਰ ਹੀ ਬਦਲੇ।
ਅੱਛਾ ਹੁਣ ਜੇ ਵਾਸੂ ਜੀ ਇਹ ਗੱਲ ਕਰ ਹੀ ਰਹੇ ਹੋ ਤੇ ਹੁਣ ਖਬਰਾਂ ਤੇ ਇਹ ਵੀ ਆ ਰਹੀਆਂ ਨੇ, ਤਿੰਨ ਵੱਖੋ ਵੱਖਰੇ ਸੂਤਰਾਂ ਨੇ ਇਹ ਗੱਲ ਕੀਤੀ ਹੈ ਕਿ ਓਨਟੈਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਇਹ ਸਲਾਹ ਦਿੱਤੀ ਸੀ ਵੀ ਛੇਤੀ ਇਲੈਕਸ਼ਨ ਕਰਾਓ, ਮੈਜੋਰਿਟੀ ਲੈ ਲਓ, ਕਿਉਂਕਿ ਇਸ ਵੇਲੇ ਜਿਸ ਤਰ੍ਹਾਂ ਦੇ ਇਕਨੋਮਿਕ ਹਾਲਾਤ ਨੇ ਉਹਨਾਂ ਦੇ ਨਾਲ ਨਜਿੱਠਣ ਲਈ ਤੁਹਾਨੂੰ ਸਟਰੋਂਗ ਮੈਂਡੇਟ ਦੀ ਜ਼ਰੂਰਤ ਹੈ। ਡੱਗ ਫੋਰਡ ਨੇ ਪਿਛਲੇ ਸਾਲ ਅਰਲੀ ਇਲੈਕਸ਼ਨ ਕਰਾ ਲਿਆ ਸੀ ਅਤੇ ਤੀਜੀ ਵਾਰ ਫਿਰ ਉਹਨਾਂ ਨੇ ਮੈਜੋਰਿਟੀ ਆਪਣੀ ਬਣਾ ਲਈ ਸੀ। ਸੋ ਉਹਨਾਂ ਨੇ ਉਹ ਫਾਰਮੂਲਾ ਅਜ਼ਮਾਇਆ ਹੋਇਆ ਅਤੇ ਡੱਗ ਫੋਰਡ ਨੇ ਸਲਾਹ ਇਹ ਦਿੱਤੀ, ਮਲਟੀਪਲ ਟਾਈਮਸ ਸਲਾਹ ਦਿੱਤੀ ਗਈ ਆ ਜੋ ਸੂਤਰਾਂ ਨੇ ਦੱਸਿਆ, ਮਾਰਕ ਕਾਰਨੀ ਉਹਨਾਂ ਨੇ ਸਲਾਹ ਦਿੱਤੀ ਵੀ ਛੇਤੀ ਇਲੈਕਸ਼ਨ ਕਰਾ ਕੇ ਤੁਸੀਂ ਦੇਖ ਲਓ, ਲੈ ਲਓ ਮੈਜੋਰਿਟੀ।
ਕਹਿੰਦੇ ਫੋਨ 'ਤੇ ਉਹਨਾਂ ਨੇ ਗੱਲਬਾਤ ਕੀਤੀ ਹੈ, ਇਨ ਪਰਸਨ ਮੀਟਿੰਗ ਕੀਤੀ ਹੈ, ਫਿਰ ਜਦੋਂ 29 ਜਨਵਰੀ ਨੂੰ ਫਸਟ ਮਿਨਿਸਟਰਸ ਦੀ ਮੀਟਿੰਗ ਹੋਈ, ਕਹਿੰਦੇ ਉੱਥੇ ਵੀ ਉਹਨਾਂ ਨੇ ਇਸ ਟੋਪਿਕ ਨੂੰ ਚੁੱਕਿਆ ਅਤੇ ਉਹ ਬੇਸਿਕਲੀ ਮਾਰਕ ਕਾਰਨੀ ਨੂੰ ਇਹ ਕਹਿ ਰਹੇ ਨੇ ਵੀ ਮੈਂ ਇਸ ਵੇਲੇ ਚਾਹੁੰਦਾ ਵੀ ਕੈਨੇਡਾ ਦੇ ਵਿੱਚ ਫਾਈਨੈਂਸ਼ੀਅਲ ਸਟੇਬਿਲਿਟੀ ਹੋਵੇ, ਇਕਨੋਮਿਕ ਸਟੇਬਿਲਿਟੀ ਹੋਵੇ, ਅਤੇ ਇਸ ਕਰਕੇ ਤੁਹਾਨੂੰ ਇੱਕ ਸਟਰੋਂਗ ਮੈਂਡੇਟ ਚਾਹੀਦਾ। ਅਤੇ ਉਹਨਾਂ ਨੇ ਆਪਣਾ ਵੀ ਦੱਸਿਆ, ਉਹਨਾਂ ਨੂੰ ਜ਼ਿਕਰ ਕੀਤਾ ਵੀ ਦੇਖੋ ਵੀ ਪਿਛਲੇ ਸਾਲ ਮੈਂ ਵੀ ਇੱਦਾਂ ਕਰਕੇ ਹਟਿਆ ਅਤੇ ਕਾਮਯਾਬੀ ਮਿਲੀ ਉਹਦੇ ਵਿੱਚ, ਅਤੇ ਤੁਸੀਂ ਵੀ ਇਸ ਤਰ੍ਹਾਂ ਦੀ ਕੋਈ ਚੀਜ਼ ਕਰ ਲਓ। ਹੁਣ ਉਹਨਾਂ ਦੇ ਜਿਹੜੇ ਸੋਰਸਿਸ ਨੇ ਉਹ ਕਹਿੰਦੇ ਇਹਦਾ ਮਤਲਬ ਇਹ ਨਹੀਂ ਵੀ ਡੱਗ ਫੋਰਡ ਮਾਰਕ ਕਾਰਨੀ ਨੂੰ ਐਂਡੋਰਸ ਕਰ ਰਹੇ ਨੇ, ਉਹ ਤਾਂ ਸਿਰਫ ਇਕਨੋਮਿਕ ਸਟੇਬਿਲਿਟੀ ਕਹਿੰਦੇ ਮੁਲਕ ਵਿੱਚ ਆਉਂਦੇ ਨੇ, ਇਸ ਕਰਕੇ ਕਹਿੰਦੇ ਉਹ ਬਾਰ ਬਾਰ ਉਹਨਾਂ ਨੂੰ ਕਹਿੰਦੇ ਰਹਿੰਦੇ ਆ। ਸੋ ਫਸਟ ਮਿਨਿਸਟਰਸ ਦੀ ਮੀਟਿੰਗ ਜਦੋਂ ਹੋਈ ਹੈ, ਸੋਰਸਿਸ ਨੇ ਦੱਸਿਆ ਕਹਿੰਦੇ ਉੱਥੇ ਜਿਹੜੇ ਪੋਲਿੰਗ ਨੰਬਰਸ ਨੇ ਉਹ ਵੀ ਡਿਸਕਸ ਹੁੰਦੇ ਰਹੇ, ਅਤੇ ਖਾਸ ਤੌਰ 'ਤੇ ਜਿਹੜਾ ਕਹਿ ਲਓ ਕਿ ਪ੍ਰੈਫਰੇਬਲ ਪ੍ਰਾਈਮ ਮਿਨਿਸਟਰ ਦੀ ਜਿਹੜੀ ਪ੍ਰੈਫਰਡ ਪ੍ਰਾਈਮ ਮਿਨਿਸਟਰ ਦੀ ਜਿਹੜੀ ਗੱਲ ਹੁੰਦੀ ਹੈ ਪੋਲਸ ਦੇ ਵਿੱਚ ਵੀ ਤੁਸੀਂ ਕੀ ਚਾਹੁੰਦੇ ਹੋ ਵੀ ਪ੍ਰਧਾਨ ਮੰਤਰੀ ਕੌਣ ਹੋਵੇ, ਉਹਦੇ ਵਿੱਚ ਮਾਰਕ ਕਾਰਨੀ ਪੀਅਰ ਪੋਲੀਅਫ ਤੋਂ ਬਹੁਤ ਅੱਗੇ ਨੇ,
29 ਪੁਆਇੰਟ ਅੱਗੇ ਸੀਗੇ ਜਿਹੜਾ ਐਜ਼ ਪਰ ਦਾ ਲਾਸਟ ਪੋਲ।
ਸੋ ਹੁਣ ਇਹਦੇ ਵਿੱਚ ਪਰ ਆਪਾਂ ਇਹ ਵੀ ਦੇਖੀਏ ਨਾ, ਪੋਲਸ ਦੇ ਵਿੱਚ ਜਿਹੜਾ ਦੂਜਾ ਸਵਾਲ, ਮੇਨ ਸਵਾਲ ਹੁੰਦਾ ਵੀ ਕਿਹੜੀ ਪਾਰਟੀ ਨੂੰ ਵੋਟ ਪਾਓਗੇ, ਉਹਦੇ ਵਿੱਚ ਲਿਬਰਲਸ ਤੇ ਕੰਜ਼ਰਵੇਟਿਵਸ ਦੇ ਵਿੱਚ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਆ, 4-5-6% ਦਾ ਫਰਕ ਹੈਗਾ।
ਹਾਂ ਮਤਲਬ ਡਿਪੈਂਡ ਕਰਦਾ ਕਿ ਅਲੱਗ-ਅਲੱਗ ਪੋਲਸ ਦੇ ਵਿੱਚ ਨੰਬਰਸ ਹਨ। ਜੀ ਜੀ
ਜੀ ਉਹਦੇ ਵਿੱਚ ਇੱਕ ਕਲੀਅਰ ਇੰਨਾ ਨਹੀਂ ਹੈਗਾ ਕਿ 29 ਪੁਆਇੰਟਸ ਦਾ ਡਿਫਰੈਂਸ ਹੋਵੇ। ਪ੍ਰਾਈਮ ਮਿਨਿਸਟਰ ਦੀ ਚੋਇਸ ਵਿੱਚ ਹੈਗਾ ਯੈਸ ਕਿ ਸਾਰਿਆਂ ਨੂੰ ਮਾਰਕ ਕਾਰਨੀ ਦੀ ਕਾਰਗੁਜ਼ਾਰੀ ਚੰਗੀ ਲੱਗ ਰਹੀ ਆ, ਪਰ ਤੁਸੀਂ ਵੋਟ ਮਾਰਕ ਕਾਰਨੀ ਦੇ ਨਾਂ ਤਾਂ ਨਹੀਂ ਪਾਉਣੀ, ਤੁਸੀਂ ਤਾਂ ਉਹਨਾਂ ਦੇ ਰੈਪ੍ਰੈਜੈਂਟੇਟਿਵ ਜਿਹੜੇ ਕੋਈ MP ਦੇ ਉਮੀਦਵਾਰ ਹੋਣਗੇ ਤੁਹਾਡੀ ਰਾਈਡਿੰਗ ਚੋਂ ਫਲਾਨੀ ਪਾਰਟੀ ਦੇ, ਤੁਸੀਂ ਤਾਂ ਉਹਨਾਂ ਨੂੰ ਵੋਟ ਪਾਉਣੀ ਆ। ਸੋ ਵੋਟਰ ਇੰਟੈਂਸ਼ਨ ਜਿਹੜੀ ਹੁੰਦੀ ਆ ਵੀ ਕਿਹੜੀ ਪਾਰਟੀ ਨੂੰ ਵੋਟ ਪਾਓਗੇ, ਉਹਦੇ ਵਿੱਚ ਫਰਕ 4-5-6% ਦਾ ਹੈਗਾ, ਜ਼ਿਆਦਾ ਨਹੀਂ ਹੈ,
ਜ਼ਿਆਦਾ ਨਹੀਂ ਹੈ।
ਸੋ ਪਰ ਇਹ ਇਸੇ ਚੀਜ਼ ਨੂੰ ਧਿਆਨ 'ਚ ਰੱਖ ਰਹੇ ਨੇ ਹੁਣ, ਇਸੇ ਕਰਕੇ ਉਹ ਮਾਰਕ ਕਾਰਨੀ ਨੇ 26 ਜਨਵਰੀ ਨੂੰ ਜਦੋਂ ਸੈਸ਼ਨ ਸ਼ੁਰੂ ਹੋਇਆ ਸੀ ਉਸ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਦੇ ਵਿੱਚ ਬੜਾ ਸਪਸ਼ਟ ਕੀਤਾ ਸੀ ਵੀ ਅਸੀਂ ਇਲੈਕਸ਼ਨ ਕਾਲ ਨਹੀਂ ਜੇ ਕਰਨ ਲੱਗੇ।
ਪਰ ਵਾਸੂ ਜੀ ਆਟਵਾ ਤੋਂ ਇੱਕ ਅਖਬਾਰ ਛਾਪਦਾ ਦ ਹਿੱਲ ਟਾਈਮਸ, ਅਤੇ ਉਹ ਉਹਨਾਂ ਦਾ ਮੇਨ ਜਿਹੜਾ ਕੇਂਦਰ ਬਿੰਦੂ ਹੁੰਦਾ ਸਾਰਾ ਫੋਕਸ ਉਹ ਫੈਡਰਲ ਪੋਲੀਟਿਕਸ ਹੀ ਆ। ਉਹਨਾਂ ਨੇ ਵੀਕਐਂਡ 'ਤੇ ਇੱਕ ਆਰਟੀਕਲ ਛਾਪਿਆ ਕਿ ਉਹ ਇਹ ਦੱਸ ਰਹੇ ਨੇ ਵੀ ਇਲੈਕਸ਼ਨ ਬਜ਼ ਰੈਂਪਸ ਅਪ ਵਿਦ ਲਿਬਰਲਸ ਪੋਚਿੰਗ ਕੈਂਡੀਡੇਟਸ ਫਰੋਮ ਆਪੋਜੀਸ਼ਨ ਪਾਰਟੀਜ਼ ਐਂਡ ਕੰਜ਼ਰਵੇਟਿਵਸ ਸਟਾਰਟਿੰਗ ਦ ਨੋਮੀਨੇਸ਼ਨ ਪ੍ਰੋਸੈਸ। ਸੋ ਕੰਜ਼ਰਵੇਟਿਵਸ ਨੇ ਵੱਖੋ ਵੱਖਰੀਆਂ ਰਾਈਡਿੰਗਸ ਦੇ ਵਿੱਚ ਨੋਮੀਨੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਆ। ਈਵਨ ਇਲੈਕਸ਼ਨਸ ਕੈਨੇਡਾ ਵੱਲੋਂ ਵੀ ਦਫ਼ਤਰ ਲਾਈਨਅਪ ਕੀਤੇ ਜਾ ਰਹੇ ਨੇ ਅਕਰੋਸ ਦਾ ਕੰਟਰੀ।
ਪਲੱਸ ਬਹੁਤ ਸਾਰੇ ਕੰਜ਼ਰਵੇਟਿਵ MPs ਨੇ ਜਿਹੜੇ ਕਿ ਕੈਂਪੇਨ ਆਫਿਸਿਸ ਰੈਂਟ ਕਰਨ ਬਾਰੇ ਆਲਰੇਡੀ ਵਿਚਾਰ ਕਰ ਰਹੇ ਨੇ।
ਸੋ ਜੇ ਇਲੈਕਸ਼ਨਸ ਕੈਨੇਡਾ ਤਿਆਰੀ ਕਰ ਰਿਹਾ, ਜੇ ਕੰਜ਼ਰਵੇਟਿਵਸ ਵੱਲੋਂ ਜਿਹੜਾ ਉਹਨਾਂ ਦਾ ਇੰਟਰਨਲ ਮੈਮੋ ਹੈ ਉਹਦੇ ਮੁਤਾਬਕ ਵੱਖੋ ਵੱਖਰੀਆਂ ਰਾਈਡਿੰਗਸ ਦੇ ਵਿੱਚ ਨੋਮੀਨੇਸ਼ਨ ਦਾ ਕੰਟੈਸਟ ਸ਼ੁਰੂ ਕਰਤਾ ਜਿੱਥੇ ਜਿੱਥੇ ਇਨਕੰਬੈਂਟ ਨਹੀਂ ਹੈਗੇ, ਅਤੇ ਫਿਰ ਵਾਸੂ ਜੀ ਇਹਦਾ ਮਤਲਬ ਇਹ ਹੈ ਵੀ ਕਿਤੇ ਨਾ ਕਿਤੇ ਜਿਹੜੀ ਹਵਾ ਦੇ ਵਿੱਚ ਇਹ ਗੱਲ ਫੈਲੀ ਹੋਈ ਆ ਕਿ ਇਲੈਕਸ਼ਨ ਛੇਤੀ ਹੋ ਸਕਦਾ, ਇਹ ਫਿਰ ਬੇਬੁਨਿਆਦ ਨਹੀਂ ਹੈ। ਕਿਤੇ ਟੈਂਪਰੇਚਰ ਤਾਂ ਨਹੀਂ ਚੈੱਕ ਕੀਤਾ ਜਾ ਰਿਹਾ, ਜਿਹੜੀ ਆਹ ਸੂਤਰਾਂ ਦੇ ਹਵਾਲੇ ਤੋਂ ਮੀਡੀਆ ਦੇ ਵਿੱਚ ਜਦੋਂ ਵੀ ਗੱਲ ਆਉਂਦੀ ਆ ਉਹਦਾ ਮਕਸਦ ਕਈ ਵਾਰੀ ਇਹ ਹੁੰਦਾ ਵੀ ਦੇਖੋ ਇਹਦੇ ਉੱਪਰ ਬੈਕਲੈਸ਼ ਕਿੰਨੀ ਕੁ ਆਉਂਦੀ ਆ। ਕਈ ਵਾਰੀ ਤੁਸੀਂ ਇਹ ਨਹੀਂ ਦੇਖ ਰਹੇ ਹੁੰਦੇ ਵੀ ਸਮਰਥਨ ਕਿੰਨਾ ਆਉਂਦਾ, ਵੀ ਗੱਲ ਫਲੋਟ ਕਰਕੇ ਦੇਖੋ ਕੀ ਲੋਕ ਇਹਦੇ ਬਾਰੇ ਇਹਦੀ ਮੁਖਾਲਫਤ ਕਰਦੇ ਨੇ ਜਾਂ ਇਨਡਿਫਰੈਂਟ ਰਹਿੰਦੇ ਨੇ, ਉਹਦੇ ਨਾਲ ਟੈਂਪਰੇਚਰ ਗੇਜ ਕੀਤਾ ਜਾਂਦਾ।
ਇੱਕ ਜਿਹੜੀ ਸਭ ਤੋਂ ਕਹਿ ਲਓ ਕਿ ਇਸ ਪੂਰੀ ਕਵਾਇਦ ਦੀ ਜਿਹੜੀ ਇੱਕ ਬੈਲ ਵੈਦਰ ਹੋ ਕੀ ਹੁੰਦਾ ਬੈਲ ਵੈਦਰ
ਹੀ ਆ।
ਸੋ ਉਹ ਹੈ ਕਿ ਪਿਛਲੇ ਦਿਨਾਂ ਤੋਂ ਕੰਜ਼ਰਵੇਟਿਵਸ ਵੱਲੋਂ ਪੀਅਰ ਪੋਲੀਅਫ ਵੱਲੋਂ ਵਾਰ-ਵਾਰ ਇੱਕ ਚੀਜ਼ ਰੀਇਨਫੋਰਸ ਕੀਤੀ ਜਾ ਰਹੀ ਹੈ। ਪਹਿਲਾਂ ਉਹਨਾਂ ਨੇ ਚਿੱਠੀ ਲਿਖੀ, ਫਿਰ ਉਹਨਾਂ ਨੇ ਵੀਡੀਓ ਬਣਾ ਕੇ ਪੋਸਟ ਕੀਤੀ, ਪ੍ਰੈਸ ਕਾਨਫਰੰਸ ਕੀਤੀ ਕਿ ਅਸੀਂ ਜੀ ਲਿਬਰਲਸ ਨਾਲ, ਸਰਕਾਰ ਨਾਲ, ਪਾਰਲੀਮੈਂਟ ਦੇ ਵਿੱਚ ਸੈਸ਼ਨ ਦੌਰਾਨ ਪੂਰੀ ਤਰ੍ਹਾਂ ਕੋਆਪਰੇਟ ਕਰਨ ਲਈ ਤਿਆਰ ਹਾਂ। ਅਸੀਂ ਇਹ ਬਿੱਲ ਆਹ ਬਿੱਲ ਅਤੇ ਉਹ ਬਿੱਲ ਅਸੀਂ ਫਟਾਫਟ ਪਾਸ ਕਰਾਉਣ ਲਈ ਤਿਆਰ ਹਾਂ। ਸਾਡੀਆਂ ਕੁਝ ਮੰਗਾਂ ਨੇ ਬਸ, ਪਰ ਅਸੀਂ ਚਾਹੁੰਦੇ ਹਾਂ ਕਿ ਪਾਰਲੀਮੈਂਟ ਦੇ ਵਿੱਚ ਵੱਧ ਤੋਂ ਵੱਧ ਕੰਮ ਕੀਤਾ ਜਾ ਸਕੇ, ਕੋਆਪਰੇਸ਼ਨ ਹੋਵੇ। ਹੁਣ ਇਹ ਵੀ ਮੰਨਿਆ ਜਾ ਰਿਹਾ ਵੀ ਇਹ ਕੋਆਪਰੇਸ਼ਨ ਤਾਂ ਸਿਰਫ ਉਹ ਇੱਕ ਦਿਖਾਵਾ ਕਰ ਰਹੇ ਨੇ, ਵੀ ਉਹ ਚਾਹੁੰਦੇ ਨੇ ਕਿ ਲਿਬਰਲ ਕੈਨੇਡੀਅਨਸ ਦੇ ਦਿਮਾਗ ਦੇ ਵਿੱਚ ਇਹ ਗੱਲ ਪਾ ਦਿੱਤੀ ਜਾਵੇ ਕਿ ਜੇ ਕੱਲ੍ਹ ਨੂੰ ਮਾਰਕ ਕਾਰਨੀ ਆ ਕੇ ਕਹਿਣ ਵੀ ਮੈਂ ਅਰਲੀ ਇਲੈਕਸ਼ਨ ਕਾਲ ਕਰ ਰਿਹਾ ਇਸ ਕਰਕੇ ਕਿਉਂਕਿ ਪਾਰਲੀਮੈਂਟ ਦੇ ਵਿੱਚ ਕੰਸਰਵੇਟਿਵ ਸਾਨੂੰ ਕੰਮ ਨਹੀਂ ਕਰਨ ਦੇ ਰਹੇ ਕਿ ਅਸੀਂ ਆਪਣਾ ਮੈਂਡੇਟ ਪੂਰਾ ਨਹੀਂ ਕਰ ਪਾ ਰਹੇ, ਵੀ ਨੀਡ ਅ ਸਟਰੋਂਗ ਮੈਂਡੇਟ, ਇਸ ਕਰਕੇ ਵੀ ਅਸੀਂ ਦੁਬਾਰਾ ਇਲੈਕਸ਼ਨ ਕਰਾਉਣਾ ਚਾਹੁੰਦੇ ਹਾਂ, ਅਤੇ ਕੰਸਰਵੇਟਿਵ ਕੱਲ੍ਹ ਨੂੰ ਆ ਕੇ ਕਾਲ ਆਊਟ ਕਰ ਸਕਣ
ਵੀ ਦੇਖੋ ਜੀ ਆਫਰ ਕੀਤਾ
ਸਾਡੇ ਵੱਲੋਂ ਤਾਂ ਕੋਆਪਰੇਸ਼ਨ ਦੀ ਕੋਈ ਕਮੀ ਨਹੀਂ, ਅਸੀਂ ਤਾਂ ਕਹਿੰਦੇ ਹਾਂ ਬਿੱਲ ਪਾਸ ਕਰੋ, ਇਹ ਆਪ ਨਹੀਂ ਕਰਦੇ
ਜੀ।
ਸੋ ਇਹ ਜਿਹੜਾ ਇਹ ਕੋਆਪਰੇਸ਼ਨ ਦੀ ਗੱਲ ਬਾਰ ਬਾਰ ਕੰਸਰਵੇਟਿਵ ਵੱਲੋਂ ਕੀਤੀ ਜਾ ਰਹੀ ਹੈ,
ਪੋਲੀਟੀਕਲ ਪੈਂਥਰਾ,
ਹਾਂ ਇਹ ਪੋਲੀਟੀਕਲ ਪੈਂਥਰਾ
ਨੈਰੇਟਿਵ ਸੈੱਟ ਹੋ ਰਿਹਾ,
ਕੰਸਰਵੇਟਿਵਸ ਨੋ ਸਮਥਿੰਗ ਕਿ ਉਹਨਾਂ ਨੂੰ ਅੰਦਰ ਖਾਤੇ ਇੱਦਾਂ ਲੱਗ ਰਿਹਾ, ਉਹਨਾਂ ਉਹ ਥੋੜ੍ਹੇ ਜਿਹੇ ਡਰੇ ਵੀ ਹੋਏ ਨੇ ਇਸ ਵੇਲੇ ਕਿ ਲਿਬਰਲਸ ਮਾਈਟ ਜਸਟ ਕਾਲ ਮਾਰਕ ਕਾਰਨੀ ਮਾਈਟ ਜਸਟ ਕਾਲ ਐਨ ਅਰਲੀ ਇਲੈਕਸ਼ਨ ਸਨੈਪ ਇਲੈਕਸ਼ਨ, ਕਿਉਂਕਿ ਉਹਨਾਂ ਨੂੰ ਵੀ ਪਤਾ ਕਿ ਪੋਲਸ ਦੇ ਵਿੱਚ ਇਸ ਵੇਲੇ ਕੰਸਰਵੇਟਿਵਸ ਟ੍ਰੇਲ ਕਰ ਰਹੇ ਨੇ, ਅਤੇ ਪੀਅਰ ਪੋਲੀਐਫ ਖਾਸ ਕਰਕੇ ਜਦੋਂ ਵਨ ਔਨ ਵਨ ਗੱਲ ਹੁੰਦੀ ਹੈ ਵੀ ਮਾਰਕ ਕਾਰਨੀ ਵਰਸਿਸ ਪੀਅਰ ਪੋਲੀਐਫ, ਤਾਂ ਪੀਅਰ ਪੋਲੀਐਫ ਭਾਵੇਂ ਹੁਣ 87% ਵੋਟ ਦੇ ਨਾਲ ਆਪਣੇ ਲੀਡਰਸ਼ਿਪ ਰਿਵਿਊ ਨੂੰ ਸਰਵਾਈਵ ਕਰ ਗਏ ਨੇ, ਕਾਫੀ ਉਹਨਾਂ ਦੀ ਸਟਰੋਂਗ ਪਰਫਾਰਮੈਂਸ ਰਹੀ ਹੈ, ਬਟ ਜਦੋਂ ਮੁਕੰਮਲ ਤੌਰ ਤੇ ਕੈਨੇਡੀਅਨਸ ਨੂੰ ਪੁੱਛਿਆ ਜਾ ਰਿਹਾ, ਨੋਟ ਜਸਟ ਦ ਕੰਸਰਵੇਟਿਵ ਸਪੋਰਟਰਸ, ਜਦੋਂ ਕੈਨੇਡੀਅਨਸ ਨੂੰ ਪੁੱਛਿਆ ਜਾਂਦਾ ਤੇ ਉਹਦੇ ਵਿੱਚ ਅਜੇ ਵੀ ਪ੍ਰੈਫਰਡ ਚੋਇਸ ਫਾਰ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ,
ਐਂਡ ਐਸ ਪਰ ਰੀਸੈਂਟ ਪੋਲਸ 29 points ਅੱਗੇ ਨੇ ਐਸ ਅ ਪ੍ਰੈਫਰਡ ਚੋਇਸ ਫਾਰ ਪ੍ਰਾਈਮ ਮਿਨਿਸਟਰ ਪੀਅਰ ਪੋਲੀਐਫ।
ਸੋ ਇਸ ਕਰਕੇ ਕੰਸਰਵੇਟਿਵ ਥੋੜ੍ਹਾ ਜਿਹਾ ਇਸ ਵੇਲੇ ਥੋੜ੍ਹਾ ਜਿਹਾ ਡਰੇ ਹੋਏ ਨੇ ਕਿ ਕੀ ਲਿਬਰਲਸ ਇੱਦਾਂ ਅਰਲੀ ਇਲੈਕਸ਼ਨ ਤਾਂ ਨਹੀਂ ਕਾਲ ਕਰਦੇ,
ਐਂਡ ਉਹ ਗੱਲ ਸਹੀ ਹੈ, ਉਹ ਲੱਗਦਾ ਇੱਦਾਂ ਹੀ ਹੈ ਜਿਹੜੀ ਉਹ ਪੋਜੀਸ਼ਨਿੰਗ ਹੈ ਨਾ, ਦੇਖੋ ਇੱਦਾਂ ਦੀ ਚੀਜ਼ ਅਸੀਂ ਵਾਸੂ ਜੀ ਬੀ ਸੀ ਦੀ ਪੋਲੀਟਿਕਸ ਵਿੱਚ ਵੀ ਦੇਖ ਚੁੱਕੇ ਹਾਂ,
ਜਦੋਂ
ਜੌਨ ਹੋਰਗਨ ਨੇ 2020 ਦੇ ਵਿੱਚ ਸਨੈਪ ਇਲੈਕਸ਼ਨ ਕਾਲ ਕੀਤਾ ਸੀ ਉਦੋਂ ਉਹਨਾਂ ਦਾ ਕੌਨਫੀਡੈਂਸ ਐਂਡ ਸਪਲਾਈ ਐਗਰੀਮੈਂਟ ਗ੍ਰੀਨ ਪਾਰਟੀ ਨਾਲ ਸੀ, ਗ੍ਰੀਨ ਪਾਰਟੀ ਵਾਲੇ ਕਹਿੰਦੇ ਅਸੀਂ ਵੀ ਇਹ ਕਹਿੰਦੇ ਸਾਨੂੰ ਸਟਰੋਂਗ ਮੈਂਡੇਟ ਚਾਹੀਦਾ ਤਾਂ ਕਿ ਅਸੀਂ ਸੂਬੇ ਨੂੰ ਹੁਣ ਇਸ ਪੈਂਡੇਮਿਕ ਦੇ ਸਮੇਂ ਦੇ ਵਿੱਚ ਅੱਗੇ ਤੋਰ ਸਕੀਏ, ਕਹਿੰਦੇ ਅਸੀਂ ਦੇ ਤਾਂ ਰਹੇ ਹਾਂ ਸਮਰਥਨ, ਕੌਨਫੀਡੈਂਸ ਐਂਡ ਸਪਲਾਈ ਐਗਰੀਮੈਂਟ ਹੈਗਾ ਤਾਂ ਹੈ, ਅਸੀਂ ਇਹਨਾਂ ਨੂੰ ਕਿਹਾ ਤਾਂ ਹੈ ਵੀ ਤੁਹਾਡੀ ਸਰਕਾਰ ਨਹੀਂ ਡਿੱਗਣ ਦਿੰਦੇ, ਪਰ ਇਹਨਾਂ ਨੂੰ ਕਿਉਂਕਿ ਇਸ ਵੇਲੇ ਪੋਲੀਟੀਕਲੀ ਸੂਟ ਕਰਦਾ ਇਸ ਕਰਕੇ ਇਹ ਇਲੈਕਸ਼ਨ ਛੇਤੀ ਕਰਾ ਰਹੇ ਨੇ। ਸੋ ਉੱਦਾਂ ਦੀ ਚੀਜ਼ ਇੱਥੇ ਬੀ ਸੀ ਦੇ ਵਿੱਚ ਐਨ ਡੀ ਪੀ ਨੂੰ ਤਾਂ ਰਾਸ ਆ ਗਈ ਸੀ, ਉਦੋਂ ਮੈਜੋਰਿਟੀ ਲੈ ਗਏ ਸੀ ਅਤੇ ਉਦੋਂ ਬੜੀ ਸਟਰੋਂਗ ਮੈਜੋਰਿਟੀ ਲੈ ਗਏ ਸੀ ਜੌਨ ਹੋਰਗਨ, ਪਰ ਕੀ ਫੈਡਰਲ ਪੱਧਰ 'ਤੇ ਪਹਿਲੀ ਗੱਲ ਤਾਂ ਕੀ ਇਹੋ ਜਿਹਾ ਕਦਮ ਚੁੱਕਿਆ ਜਾਂਦਾ ਹੈ, ਜੇ ਚੁੱਕਿਆ ਜਾਂਦਾ ਤਾਂ ਆਈ ਥਿੰਕ ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਨਾ, ਇਹ ਗੱਲ ਡੈਫੀਨੇਟਲੀ ਸੁਣਨ ਨੂੰ ਮਿਲੇਗੀ ਕੰਜ਼ਰਵੇਟਿਵਸ ਤੋਂ ਕਿ ਅਸੀਂ ਤਾਂ ਚਿੱਠੀ ਵੀ ਲਿਖੀ, ਇਸ 'ਤੇ ਮੀਟਿੰਗ ਵੀ ਕੀਤੀ, ਪੀਅਰ ਪੋਲੀਐਫ ਜਾ ਕੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਵੀ ਆਏ, ਅਸੀਂ ਤਾਂ ਹਾਊਸ ਆਫ ਕਾਮਨਸ ਦੇ ਫਲੋਰ 'ਤੇ ਵੀ ਕਿਹਾ ਵੀ ਅਸੀਂ ਤੁਹਾਡੀ ਇਹ ਫਲਾਨੇ ਬਿੱਲ ਦੇ ਵਿੱਚ ਸਮਰਥਨ ਕਰਨ ਨੂੰ ਹੈਲਪ ਕਰਨ ਨੂੰ ਤਿਆਰ ਹਾਂ। ਇਹ ਤਾਂ ਇਹਨਾਂ ਨੂੰ ਤਾਂ ਇਹਨਾਂ ਦਾ ਪਾਵਰ ਹੰਗਰੀ ਨੇ, ਇਹਨਾਂ ਨੇ ਤਾਂ ਸਿਰਫ ਆਪਣੀਆਂ ਚੀਜ਼ਾਂ ਆਪਣੀ ਮਨਮਰਜ਼ੀ ਨਾਲ ਕਰਨੀਆਂ, ਇਸ ਕਰਕੇ ਇਹ ਮੈਜੋਰਿਟੀ ਭਾਲਦੇ ਆ।
ਵੀਰੇ ਜੀ, ਬਹੁਤ ਸਾਰੇ ਕੈਨੇਡੀਅਨਸ ਅਤੇ ਅਮੈਰੀਕਾ ਦੇ ਵਿੱਚ ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਦੇ ਬਹੁਤ ਸਾਰੇ ਜਿਹੜੇ ਲੋਕ ਨੇ, ਮੈਂਬਰਸ ਨੇ, ਉਹ ਇਹ ਕਹਿੰਦੇ ਰਹਿੰਦੇ ਆ ਹੁਣ ਪਬਲਿਕਲੀ ਵੀ, ਸੋਸ਼ਲ ਮੀਡੀਆ 'ਤੇ ਵੀ, ਕਿ ਮਾਰਕ ਕਾਰਨੀ ਡੋਨਲਡ ਟਰੰਪ ਦੇ ਕਰਕੇ ਪ੍ਰਧਾਨ ਮੰਤਰੀ ਬਣੇ ਨੇ ਕੈਨੇਡਾ ਦੇ, ਕਿ ਜੇ ਡੋਨਲਡ ਟਰੰਪ ਨਾ ਹੁੰਦੇ ਤਾਂ ਮਾਰਕ ਕਾਰਨੀ ਨਾ ਹੁੰਦੇ, ਕਿ ਪਿਛਲਾ ਇਲੈਕਸ਼ਨ ਡੋਨਲਡ ਟਰੰਪ ਦੇ ਡਰੇਬਾ ਦੇ ਕੇ ਹੀ, ਮਤਲਬ ਉਹਨਾਂ ਦਾ ਇੱਕ ਹਊਆ ਬਣਾ ਕੇ ਇਲੈਕਸ਼ਨ ਲੜਿਆ ਗਿਆ ਅਤੇ ਜਿੱਤਿਆ ਗਿਆ। ਹੁਣ ਅਰਲੀ ਇਲੈਕਸ਼ਨ ਕਾਲ ਹੁੰਦਾ ਕਿ ਨਹੀਂ, ਉਹਦੇ ਵਿੱਚ ਸਭ ਤੋਂ ਵੱਡਾ ਵੇਰੀਏਬਲ ਡੋਨਲਡ ਟਰੰਪ ਹੋਏਗਾ, ਕਿ ਡੋਨਲਡ ਟਰੰਪ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਕੋਈ ਬਹੁਤ ਵੱਡੀ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਕਰ ਦਿੰਦੇ ਨੇ ਜਾਂ ਕੋਈ ਹਰਕਤ ਕਰ ਦਿੰਦੇ ਨੇ, ਕੋਈ ਬਹੁਤ ਵੱਡੀ ਕਾਰਵਾਈ ਪਾ ਦਿੰਦੇ ਕੈਨੇਡਾ ਦੇ ਉੱਤੇ, ਕੋਈ ਬਹੁਤ ਵੱਡੀ ਟੈਰਿਫ ਦੁਬਾਰਾ ਲਗਾ ਦਿੰਦੇ ਆ, ਮਾਰਕ ਕਾਰਨੀ ਨੂੰ ਕੋਈ ਬੁਰਾ ਭਲਾ ਕਹਿ ਦਿੰਦੇ ਆ, ਕੈਨੇਡੀਅਨ ਸੋਵਰੈਨਿਟੀ ਦੇ ਉੱਤੇ ਸਵਾਲ ਚੁੱਕਦੇ, 51st ਸਟੇਟ ਬਣਾਉਣ ਦੀ ਗੱਲ ਕਰਦੇ ਆ, ਤੇ ਫਿਰ ਲਿਬਰਲਸ ਵਾਸਤੇ, ਮਾਰਕ ਕਾਰਨੀ ਵਾਸਤੇ ਬੜਾ ਸੌਖਾ ਹੋ ਜਾਏਗਾ ਅਰਲੀ ਇਲੈਕਸ਼ਨ ਕਾਲ ਕਰਾਉਣਾ, ਕਿ ਜੀ ਇਸ ਵੇਲੇ ਦੇਖੋ ਸਟਰੋਂਗ ਮੈਂਡੇਟ ਦੀ ਲੋੜ ਆ, ਕਿ ਡੋਨਲਡ ਟਰੰਪ ਨਾਲ ਡੀਲ ਕਰਨਾ ਤਾਂ ਸਾਨੂੰ ਕੁਝ ਔਖੇ ਫੈਸਲੇ
ਕਰਨੇ ਪੈਣਗੇ,
ਇਸ ਕਰਕੇ ਹੁਣ ਉਹਨਾਂ ਵਿੱਚੋਂ ਇੱਕ ਔਖਾ ਫੈਸਲਾ ਪਹਿਲਾਂ ਇਹ ਹੈ ਕਿ ਸਾਨੂੰ ਅਰਲੀ ਇਲੈਕਸ਼ਨ ਕਾਲ ਕਰਾਉਣਾ,
ਕਿਉਂਕਿ ਹੁਣ ਤੱਕ ਦੇਖੋ ਜਿਹੜੇ ਕੰਜ਼ਰਵੇਟਿਵ ਪਾਰਟੀ ਵਾਲੇ ਮੈਂਬਰਸ ਤੋਂ ਫਲੋਰ ਕ੍ਰੋਸ ਕਰਾਉਣ ਦੀ ਕਵਾਇਦ ਸੀ, ਉਹ ਦੋ ਬੰਦੇ ਕ੍ਰੋਸ ਕਰਕੇ ਆ ਗਏ, ਇੱਕ ਨੇ ਕਹਿਤਾ ਉਹ ਪੋਲੀਟਿਕਸ ਤੋਂ ਹੀ ਲਾਂਭੇ ਹੋ ਜਾਣਗੇ, ਇੱਧਰੋਂ ਜਿੰਨੇ ਬੰਦੇ ਉੱਧਰੋਂ ਘੱਟਦੇ ਪਏ ਆ, ਜਿੰਨੇ ਕਿ ਇਹਨਾਂ ਨੇ ਗੇਨ ਕੀਤੇ, ਕ੍ਰਿਸਟੀਆ ਫਰੀਲੈਂਡ ਹੁਣ ਪਾਰਲੀਮੈਂਟ ਦੇ ਵਿੱਚ ਨਹੀਂ ਹੈਗੇ, ਬਿਲ ਬਲੇਅਰ ਨੇ ਅਸਤੀਫਾ ਦੇ ਦਿੱਤਾ, ਅਤੇ ਨੇਟ ਅਰਸਕਿਨ ਸਮਿਥ ਉਹਨਾਂ ਨੇ ਭਾਵੇਂ ਅਸਤੀਫਾ ਜੇ ਨਹੀਂ ਦਿੱਤਾ, ਪਰ ਆਈ ਥਿੰਕ ਇਟਸ ਅ ਫੋਰਗੋਨ ਕੰਕਲੂਜਨ, ਨਹੀਂ ਆਈ ਥਿੰਕ ਉਹ ਆਪਣੀ ਐਮ ਪੀ ਦੀ ਸੀਟ ਇੰਸ਼ੋਰੈਂਸ ਪਾਲਿਸੀ ਵਜੋਂ ਵਰਤ
ਰਹੇ ਨੇ
ਜੀ।
ਸੋ ਉਹ ਜੇ ਬਣ ਗਏ ਲੀਡਰ ਲਿਬਰਲ ਪਾਰਟੀ ਦੇ, ਫਿਰ ਉਹ ਸ਼ਾਇਦ ਛੱਡ ਦੇਣਗੇ,
ਨਹੀਂ
ਤਾਂ ਨਹੀਂ ਜਾਂਦੇ।
ਸੋ ਮਤਲਬ ਅਜੇ ਵੀ ਲਿਬਰਲਸ ਮੈਜੋਰਿਟੀ ਤੋਂ ਦੋ ਸੀਟਾਂ ਪਿੱਛੇ ਨੇ।
ਹਾਂਜੀ, ਸੋ ਇਹਦੇ ਚ ਮੇਨ ਇਹ ਨਾ ਕਿ ਹੁਣ ਇਹਨਾਂ ਨੇ ਜਿਹੜੇ ਦੋ ਬਾਈ ਇਲੈਕਸ਼ਨ ਇਹਨਾਂ ਨੂੰ ਕਾਲ ਕਰਨੇ ਪੈਣੇ,
ਹਾਂਜੀ,
ਸੋ ਕ੍ਰਿਸਟੀਆ ਫਰੀਲੈਂਡ ਦੀ ਸੀਟ ਵਾਸਤੇ ਅਤੇ ਬਿਲ ਬਲੇਅਰ ਦੀ ਸੀਟ ਵਾਸਤੇ
ਜੀ।
ਸੋ ਇਹ ਦੇਖਣਾ ਹੋਏਗਾ ਕਿ ਬਾਈ ਇਲੈਕਸ਼ਨ ਕਾਲ ਕਰਨ ਤੋਂ ਪਹਿਲਾਂ ਕਿਤੇ ਮਾਰਕ ਕਾਰਨੀ
ਜੇ ਨੇਟ ਅਰਸ਼ਕਿਨ ਸਮਿਥ ਸੱਚੀ ਉੱਧਰੋਂ ਸੂਬਾਈ ਪੱਧਰ 'ਤੇ ਉਹਨਾਂ ਨੂੰ ਲੱਗਦਾ ਕਿ ਉੱਥੇ ਉਹਨਾਂ ਦਾ ਚਾਂਸ ਬੈਟਰ ਆ, ਇੱਕ ਸੀਟ ਉਹ ਖਾਲੀ ਆ, ਸੋ ਕੀ ਬਾਏ ਇਲੈਕਸ਼ਨ ਤੋਂ ਪਹਿਲਾਂ ਜਨਰਲ ਇਲੈਕਸ਼ਨ ਕਾਲ ਹੋ ਸਕਦਾ? ਕਿਉਂਕਿ ਜਿਹੜੀਆਂ ਦੋ ਸੀਟਾਂ ਵਾ ਸੂਰੀ ਖਾਲੀ ਵੀ ਹੋਈਆਂ, ਉਹਨਾਂ ਦੋ ਫ੍ਰਿਸਟੀਆ ਫ੍ਰੀਲੈਂਡ ਵਾਲੀ ਸੀਟ ਅਤੇ ਸਕਾਰਬਰੋ ਵਾਲੀ ਸੀਟ ਬਿਲ ਬਲੇਅਰ ਦੀ, ਲਿਬਰਲ ਪਾਰਟੀ ਨੇ ਉੱਥੋਂ ਆਪਣੇ ਕੈਂਡੀਡੇਟ ਨਾਮਜ਼ਦ ਕਰਨ ਦੇ ਵਿੱਚ ਕੋਈ ਬਹੁਤਾ ਸਮਾਂ ਨਹੀਂ ਲਗਾਇਆ, ਕੈਂਡੀਡੇਟਸ ਫੀਲਡ ਦੇ ਵਿੱਚ ਉਤਾਰ ਦਿੱਤੇ ਗਏ ਨੇ, ਪਰ ਅਜੇ ਤੱਕ ਬਾਏ ਇਲੈਕਸ਼ਨ ਦੀ ਕੋਈ ਡੇਟ ਨਹੀਂ ਐਲਾਨੀ ਗਈ। ਸੋ ਦੇਖਦੇ ਹਾਂ ਕੀ ਹੁੰਦਾ, ਪਰ ਇਹ ਗੱਲ ਓਟਵਾ ਦੇ ਗਲਿਆਰਿਆਂ ਦੇ ਵਿੱਚ ਕਾਫ਼ੀ ਇਹਦੀ ਗੂੰਜ ਹੈਗੀ ਆ, ਅਤੇ ਕੰਜ਼ਰਵੇਟਿਵਸ ਨੇ ਤਾਂ ਆਪਣੀ ਤਿਆਰੀ ਇਲੈਕਸ਼ਨ ਕੈਨੇਡਾ ਨੇ ਤਿਆਰੀ ਸ਼ੁਰੂ ਕੀਤੀ ਆ ਵੀ ਦਫ਼ਤਰ ਦਫ਼ਤਰ ਦਾ ਚੈੱਕ ਕਰਨੇ ਸ਼ੁਰੂ ਕਰ ਦਿਉ ਕਿੱਥੇ ਕਿੱਥੇ ਦਫ਼ਤਰ ਅਸੀਂ ਬਣਾ ਸਕਦੇ ਹਾਂ। ਸੋ ਲੈਟਸ ਸੀ ਕੀ ਹੁੰਦਾ, ਇਟਸ ਗੋਇੰਗ ਟੂ ਬੀ ਇੰਟਰਸਟਿੰਗ। ਵਾਸੂ ਜੀ, ਗੱਲ ਕਰੀਏ ਹੁਣ, ਕੈਨੇਡਾ ਪੋਸਟ ਨੂੰ ਇੱਕ ਹੋਰ ਲੋਨ ਦੇ ਦਿੱਤਾ ਗਿਆ ਹੈ, ਇੱਕ ਹੋਰ ਫਾਈਨੈਂਸ਼ੀਅਲ ਲਾਈਫ ਲਾਈਨ ਫੈਡਰਲ ਸਰਕਾਰ ਵੱਲੋਂ ਪ੍ਰਦਾਨ ਕੀਤੀ ਗਈ ਆ, 1.01 ਬਿਲੀਅਨ ਡਾਲਰ ਦਾ ਇਹ ਲੋਨ, ਅਤੇ ਤਾਂ ਕਿ ਕੈਨੇਡਾ ਪੋਸਟ ਦਾ ਕੰਮਕਾਜ ਚੱਲਦਾ ਰਹਿ ਸਕੇ। ਇਹ ਪਿਛਲੇ ਸਮੇਂ ਦੌਰਾਨ ਅਸੀਂ ਬੜੀ ਵਾਰ ਇਹ ਗੱਲ ਰਿਪੋਰਟ ਕਰ ਚੁੱਕੇ ਹਾਂ ਕਿ 2018 ਤੋਂ ਲੈ ਕੇ ਪਿਛਲੇ ਸਾਲ ਤੱਕ ਕੈਨੇਡਾ ਪੋਸਟ 5 ਬਿਲੀਅਨ ਡਾਲਰ ਤੋਂ ਵੀ ਵੱਧ ਦਾ ਘਾਟਾ ਖਾ ਚੁੱਕੀ ਆ। ਇਕੱਲੇ ਪਿਛਲੇ ਸਾਲ ਦੇ ਵਿੱਚ ਵਿੱਚ ਹੀ ਵਾ ਸੋਰੀ 1 ਬਿਲੀਅਨ ਡਾਲਰ ਦਾ ਘਾਟਾ ਪੈ ਚੁੱਕਿਆ ਕੈਨੇਡਾ ਪੋਸਟ ਨੂੰ, ਅਤੇ 541 ਮਿਲੀਅਨ ਡਾਲਰ ਦਾ ਘਾਟਾ ਤੇ ਪਿਛਲੇ ਸਾਲ ਦੇ
ਤੀਜੇ ਕੁਆਟਰ
ਥਰਡ ਕੁਆਟਰ ਜੀ ਪੈ ਗਿਆ, ਮੋਰ ਦੈਨ ਹਾਫ ਅ ਮਿਲੀਅਨ ਜਸਟ ਇਨ 3 ਮੰਥਸ
ਜੀ। ਤੇ ਪਿਛਲੇ ਸਾਲ ਦੀ ਜਨਵਰੀ ਦੇ ਵਿੱਚ ਫੈਡਰਲ ਸਰਕਾਰ ਨੇ ਇਹਨਾਂ ਨੂੰ 1.031 ਬਿਲੀਅਨ ਡਾਲਰ ਦਾ ਇੱਕ ਲੋਨ ਮੁਹੱਈਆ ਕਰਾਇਆ ਸੀ,
ਉਹ ਇਸ ਸਾਲ
ਕਿਹਾ ਗਿਆ ਰਿਹਾ ਸੀ ਵੀ ਇਸ ਸਾਲ ਸੋ ਜਿਹੜਾ ਫਿਸਕਲ ਈਅਰ ਆ ਸੋ 31 ਮਾਰਚ ਤੱਕ ਉਹ ਪੈਸੇ ਚੱਲਣੇ ਸੀ,
31 ਮਾਰਚ 2026
ਤੱਕ। ਪਰ ਪਿਛਲੇ ਸਾਲ ਨਵੰਬਰ ਦੇ ਵਿੱਚ ਹੀ ਕੈਨੇਡਾ ਪੋਸਟ ਨੇ ਸੂਚਿਤ ਕਰਤਾ ਸੀ ਫੈਡਰਲ ਸਰਕਾਰ ਨੂੰ ਕਿ ਇਹ ਪੈਸੇ ਦਸੰਬਰ ਦੇ ਅੰਤ ਵਿੱਚ ਹੀ ਮੁੱਕ ਜਾਣੇ ਆ, ਵੀ ਸਾਨੂੰ ਜਨਵਰੀ 2026 ਦੇ ਵਿੱਚ ਹੀ ਦੁਬਾਰਾ ਕੋਈ ਲੋਨ ਜਾਰੀ ਕਰ ਦੇਣਾ ਵੀ ਸਾਡੇ ਕੋਲ ਪੈਸੇ ਨਹੀਂ ਹੋਣੇ,
ਕਿਉਂਕਿ
ਪਹਿਲਾਂ ਜਿਹੜਾ ਤੁਸੀਂ ਲੋਨ ਦਿੱਤਾ ਸੀ ਉਹ ਮੁੱਕ ਗਿਆ ਦਸੰਬਰ ਦੇ ਵਿੱਚ ਹੀ। ਸੋ ਉਹਨੂੰ ਧਿਆਨ 'ਚ ਰੱਖਦਿਆਂ ਹੋਇਆਂ ਹੀ ਇਹ ਪਲਾਨ ਤਿਆਰ ਕੀਤਾ ਗਿਆ, ਅਤੇ ਇਹ ਕਿਹਾ ਜਾਂਦਾ ਵੀ ਇੱਕ ਸੋ ਐਜ਼ ਨੀਡਿਡ ਬੇਸਿਸ 'ਤੇ ਇਹ ਲੋਨ ਮੁਹੱਈਆ ਕਰਾਇਆ ਜਾ ਰਿਹਾ 1.01 ਬਿਲੀਅਨ ਡਾਲਰ ਦਾ, ਇੱਕ ਕੰਟੀਨੈਂਸੀ ਫੰਡ ਵਰਗਾ ਕਹਿੰਦੇ ਇੱਕ ਤਰ੍ਹਾਂ ਦਾ ਇਹ ਇੱਕ ਲੋਨ ਹੋਏਗਾ ਵੀ ਸਿਰਫ਼ ਅਤੇ ਸਿਰਫ ਜੇ ਤੁਸੀਂ ਆਪਣੇ ਖਰਚੇ ਨਹੀਂ ਚੁੱਕ ਸਕਦੇ ਓਪਰੇਸ਼ਨਲ ਐਕਸਪੈਂਸਿਸ ਨੂੰ ਪੂਰਾ ਕਰਨ ਵਾਸਤੇ ਇਹਦੇ 'ਚੋਂ ਤੁਸੀਂ ਪੈਸੇ ਡਰਾਅ ਕਰ ਸਕੋਗੇ।
ਆਮ ਤੌਰ 'ਤੇ ਵਾਸੂ ਜੀ, ਜਦੋਂ ਕਿਤੋਂ ਵੀ ਕੋਈ ਕਰਜ਼ਾ ਲੈਂਦਾ, ਪਹਿਲੀ ਗੱਲ ਹੁੰਦੀ ਵੀ ਜਿਹੜਾ ਪਹਿਲਾਂ ਕਰਜ਼ਾ ਲਿਆ ਸੀ ਉਹ ਮੋੜਤਾ, ਉਹਦੀਆਂ ਕਿਸ਼ਤਾਂ 'ਤੇ ਨਹੀਂ ਟੁੱਟੀਆਂ, ਉਹਦੀਆਂ ਜਿਹੜੀਆਂ ਰੀਪੇਮੈਂਟ ਟਰਮ ਸੀਗੀਆਂ ਕੀ ਸੀ ਉਹਦੇ ਮੁਤਾਬਕ, ਜਾਂ ਫਿਰ ਜੇ ਤੁਸੀਂ ਆਲਰੇਡੀ ਕਰਜ਼ਾ ਚੁੱਕਿਆ ਜਿਹਦੀ ਹਲੇ ਭਰਪਾਈ ਨਹੀਂ ਕੀਤੀ, ਫਿਰ ਜਾਂ ਤੁਸੀਂ ਨਵਾਂ ਕਰਜ਼ਾ ਲੈਣ ਜਾਂਦੇ ਹੋ। ਆਮ ਤੌਰ 'ਤੇ ਮੇਰੇ ਤੁਹਾਡੇ ਨਾਲ ਕਿਸੇ ਵੀ ਹੋਰ ਸੁਣਨ ਵਾਲੇ ਨਾਲ ਬੈਂਕ ਵਾਲੇ ਕੀ ਕਹਿਣਗੇ, ਉਹ ਕਹਿਣਗੇ ਪੁਰਾਣਾ ਕਰਜ਼ਾ ਲਿਆ ਸੀ ਉਹਦੇ ਤੁਸੀਂ ਪੈਸੇ ਮੋੜੇ, ਹਜੇ ਨਹੀਂ ਮੋੜੇ, ਸੋਰੀ ਹੈ ਨਾ, ਤੁਹਾਨੂੰ ਅਸੀਂ ਹੋਰ ਕਰਜ਼ਾ ਨਹੀਂ ਦੇ ਸਕਦੇ, ਔਰ ਪਹਿਲਾਂ ਵੀ ਕਰਜ਼ਾ ਲਿਆ ਸੀ ਹੁਣ ਤੁਸੀਂ ਹੋਰ ਕਰਜ਼ਾ ਲੈਣ ਆਏ ਹੋ, ਕੀ ਤੁਹਾਡੀ ਜਿਹੜੀ ਓਪਰੇਟਿੰਗ ਇਨਕਮ ਹੈ, ਤੁਹਾਡੀ ਤਨਖਾਹ ਵੱਧ ਗਈ, ਕੀ ਤੁਸੀਂ ਨਵੇਂ ਲੋਨ ਦੀਆਂ ਪੇਮੈਂਟ ਸਸਟੇਨ ਕਰ ਸਕੋਗੇ, ਉਹ ਤੁਹਾਨੂੰ ਫਿਰ ਅੰਡਰਰਾਈਟ ਕਰਕੇ ਕਹਿੰਦੇ ਆ ਠੀਕ ਆ ਲੋਨ ਲੈ ਲਓ। ਕੈਨੇਡਾ ਪੋਸਟ ਸਾਨੂੰ ਪਤਾ ਵੀ ਰੀਸਟਰਕਚਰਿੰਗ ਦਾ ਤਬਦੀਲੀਆਂ ਦੀ ਕੁਝ ਗੱਲਾਂ ਤਾਂ ਉੱਥੇ ਹੋਈਆਂ ਨੇ, ਪਰ ਆਮਦਨ ਕਿਸ ਲੈਵਲ ਤੱਕ ਰਿਕਵਰ ਕਰ ਸਕੇਗੀ ਉਹਨੂੰ ਲੈ ਕੇ ਵੀ ਅਜੇ ਕੋਈ ਇੰਨੇ ਕੋਈ ਪ੍ਰੋਪਰ ਕਲੈਰਿਟੀ ਹੈ ਨਹੀਂ। ਭਾਵੇਂ ਚਿੱਠੀਆਂ ਦਾ ਵੋਲਿਊਮ ਹੋਵੇ ਵਾਸੂ ਜੀ, 20 ਸਾਲ ਪਹਿਲਾਂ ਤਕਰੀਬਨ 5.5 ਬਿਲੀਅਨ ਲੈਟਰਸ ਕੈਨੇਡਾ ਪੋਸਟ ਵਾਲੇ ਹੈਂਡਲ ਕਰਦੇ ਸੀ, ਉਹ ਗਿਣਤੀ ਹੁਣ ਘੱਟ ਕੇ 2 ਬਿਲੀਅਨ ਚਿੱਠੀਆਂ ਦੀ ਰਹਿ ਗਈ ਹੈ, ਕਿਉਂਕਿ ਲੋਕ ਚਿੱਠੀਆਂ ਉਨੀਆਂ ਪਾਉਂਦੇ ਨਹੀਂ। ਪਰ ਮੇਨ ਕਹਾਣੀ ਲੁਕੀ ਹੋਈ ਆ ਪਾਰਸਲ ਵਾਲੀ ਗੱਲ ਦੇ ਵਿੱਚ।
ਸੋ ਪਾਰਸਲ ਡਿਲੀਵਰੀ ਦੇ ਵਿੱਚ ਵੀ ਦੇਖੀਏ, 2019 ਦੇ ਵਿੱਚ ਕੈਨੇਡਾ ਪੋਸਟ ਦਾ ਟੋਟਲ ਮਾਰਕੀਟ ਦੇ ਵਿੱਚੋਂ ਸ਼ੇਅਰ ਸੀ 62%, ਤੇ ਉਹ ਘੱਟ ਕੇ ਹੁਣ 24% ਹੀ ਰਹਿ ਗਿਆ।
ਹੁਣ ਪਾਰਸਲ ਨਾਲ ਜੁੜਦੀ ਗੱਲ ਇੱਕ ਇਹ ਵੀ ਕਰ ਲਈਏ ਪਾਰਸਲ ਤੇ ਕੁਰੀਅਰ ਦੀ, ਕਿ ਪਿਊਰੋਲੇਟਰ ਹੁਣ ਇਹ ਮੈਸੇਜ ਕਿਉਂਕਿ ਆਉਣ ਨੂੰ ਤਿਆਰ ਹੋਣਗੇ ਕਿ ਜੀ ਬਹੁਤ ਸਾਰਾ ਜਿਹੜਾ ਕੈਨੇਡਾ ਪੋਸਟ ਵਾਲਾ ਜਿਹੜਾ ਇਹ ਪਾਰਸਲ ਦਾ ਅਤੇ ਕੁਰੀਅਰ ਵਾਲਾ ਕੰਮ ਹੈ ਉਹ ਪਿਊਰੋਲੇਟਰ ਨੂੰ ਸਪੁਰਦ ਕਰ ਦਿੱਤਾ ਹੋਇਆ। ਪਿਊਰੋਲੇਟਰ ਭਾਵੇਂ ਕਹਿਣ ਨੂੰ ਪ੍ਰਾਈਵੇਟ ਕੰਪਨੀ ਆ, ਪਰ ਉਹਦੇ ਵਿੱਚ ਜਿਹੜਾ ਵੱਡਾ ਸ਼ੇਅਰ ਆ ਉਹ ਕੈਨੇਡਾ ਪੋਸਟ ਦਾ ਹੀ ਆ, ਵੀ ਇੱਕ ਤਰ੍ਹਾਂ ਕੈਨੇਡਾ ਪੋਸਟ ਨੂੰ ਖੋਖਲਾ ਕਰਕੇ ਪਿਊਰੋਲੇਟਰ ਨੂੰ ਰਜਾਇਆ ਜਾ ਰਿਹਾ।
ਹੁਣ ਦੇਖੋ ਪਿਛਲੇ ਸਾਲ ਜਿਹੜੇ ਜੋ ਲਾਈਟਬਾਊਂਡ ਨੇ ਮਿਨਿਸਟਰ ਰਿਸਪੋਂਸੀਬਲ, ਉਹਨਾਂ ਨੇ ਇਹ ਡਾਇਰੈਕਸ਼ਨ ਦਿੱਤੀ ਸੀ ਕੈਨੇਡਾ ਪੋਸਟ ਨੂੰ ਕਿ ਤੁਸੀਂ ਆਪਣੇ ਮੈਂਡੇਟ ਦੇ ਵਿੱਚ ਤਬਦੀਲੀ ਕਰੋ ਅਤੇ ਤੁਸੀਂ ਡੋਰ ਟੂ ਡੋਰ ਡਿਲੀਵਰੀ ਬੰਦ ਕਰੋ। ਫਿਰ ਉਸ ਤੋਂ ਬਾਅਦ ਕੈਨੇਡਾ ਪੋਸਟ ਨੇ ਐਜ਼ ਰਿਕੁਐਸਟਡ ਇੱਕ ਟਰਾਂਸਫੋਰਮੇਸ਼ਨ ਪਲਾਨ ਬਣਾ ਕੇ ਸਬਮਿਟ ਵੀ ਕੀਤਾ ਸਰਕਾਰ ਨੂੰ, ਅਤੇ ਉਸ ਪਲਾਨ ਦੇ ਉੱਤੇ ਹੁਣ ਸਰਕਾਰ ਕਹਿੰਦੀ ਅਸੀਂ ਵਿਚਾਰ ਕਰ ਰਹੇ ਹਾਂ। ਜਿਹੜੇ ਕੈਨੇਡਾ ਪੋਸਟ ਦੇ CEO ਨੇ ਡਗ ਐਟਿੰਗਰ, ਇਹਨਾਂ ਨੇ ਪਿਛਲੇ ਸਾਲ ਦਸੰਬਰ ਦੇ ਵਿੱਚ ਹਾਊਸ ਆਫ ਕਾਮਨਸ ਦੀ ਕਮੇਟੀ ਦੇ ਵਿੱਚ ਜਾ ਕੇ ਇਹ ਗੱਲਾਂ ਦੱਸੀਆਂ ਸਨ। ਜਿਹੜਾ ਇਹਨਾਂ ਨੇ ਪਲਾਨ ਬਣਾ ਕੇ ਪੇਸ਼ ਕੀਤਾ ਉਹਦੇ ਵਿੱਚ ਓਪਰੇਸ਼ਨਲ ਅਤੇ ਲੇਬਰ ਕੋਸਟ ਘਟਾਉਣ ਵਾਸਤੇ ਅਤੇ ਰੈਵਨਿਊ ਨੂੰ ਵਧਾਉਣ ਵਾਸਤੇ ਕਈ ਸਾਰੀਆਂ ਮਦਾਂ ਸ਼ਾਮਲ ਨੇ। ਜਿਵੇਂ ਕਿ ਇਹਨਾਂ ਨੇ ਆਪਣੀ ਮੈਨੇਜਮੈਂਟ ਟੀਮ, ਇਹਨਾਂ ਨੇ ਕਿਹਾ ਵੀ ਅਸੀਂ ਪਿਛਲੇ 1.5 ਸਾਲ ਦੇ ਵਿੱਚ ਉਹਦਾ ਸਾਈਜ਼ 11% ਘਟਾ ਚੁੱਕੇ ਹਾਂ, 16,000 ਵਰਕਰ ਸਾਡੇ ਅਗਲੇ 5 ਸਾਲਾਂ ਦੇ ਵਿੱਚ ਐਲੀਜੀਬਲ ਹੋ ਜਾਣਗੇ ਫੋਰ ਰਿਟਾਇਰਮੈਂਟ। ਫਿਰ ਕੈਨੇਡਾ ਪੋਸਟ ਕਹਿੰਦੇ ਕਿ ਅਸੀਂ $400 million ਹਰ ਸਾਲ ਡੋਰ ਟੂ ਡੋਰ ਡਿਲੀਵਰੀ ਖਤਮ ਕਰਕੇ ਬਚਾ ਸਕਾਂਗੇ। ਸੋ ਇਸ ਤਰ੍ਹਾਂ ਦੀਆਂ ਗੱਲਾਂ ਉਸ ਪਲਾਨ ਦੇ ਵਿੱਚ ਲਿਖੀਆਂ ਹੋਈਆਂ ਨੇ। ਸਰਕਾਰ ਦਾ ਕਹਿਣਾ ਕਿ ਅਸੀਂ ਉਸ ਪਲਾਨ ਨੂੰ ਅਜੇ ਐਗਜ਼ਾਮਿਨ ਕਰ ਰਹੇ ਹਾਂ ਅਤੇ ਬਹੁਤ ਜਲਦ ਅਸੀਂ ਕੋਈ ਇਹਦੇ ਨਾਲ ਸੰਬੰਧਿਤ ਅਨਾਊਂਸਮੈਂਟ ਕਰਾਂਗੇ। ਸੋ ਉਦੋਂ ਫਿਰ ਪਤਾ ਲੱਗੇਗਾ ਵੀ ਕੈਨੇਡਾ ਪੋਸਟ ਦੇ ਵਿੱਚ ਕਿਹੜੀਆਂ ਤਬਦੀਲੀਆਂ ਅਸਲ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਅਤੇ ਉਹਦੇ ਨਾਲ ਕਿੰਨੇ ਕੁ ਪੈਸੇ ਬਚਣਗੇ, ਕੀ ਕੈਨੇਡਾ ਪੋਸਟ ਵਾਇਬਲ ਰਹਿ ਸਕੇਗਾ ਜਾਂ ਨਹੀਂ।
ਜੀ ਚਲੋ ਦੇਖਦੇ ਹਾਂ ਵਾਸੂ ਜੀ। ਪਰ $1.01 billion ਦਾ ਅਨਦਰ ਆਪਰੇਸ਼ਨਲ ਲੋਨ ਕੈਨੇਡਾ ਪੋਸਟ ਨੂੰ ਫੈਡਰਲ ਸਰਕਾਰ ਨੇ ਦੇ ਦਿੱਤਾ ਹੈ।
ਨਾਲ ਲਿਖ ਦਿੰਦੇ ਆ ਵੀ ਦਿਸ ਮਨੀ ਵਿਲ ਹੈਵ ਟੂ ਬੀ ਰੀਪੇਡ, ਪਰ ਸਵਾਲ ਫਿਰ ਉਹੀ ਪਿਛਲੇ ਪੈਸੇ ਆ ਗਏ,
ਪਿਛਲੇ ਪੈਸੇ ਆ ਗਏ ਕਿਆ? ਇਹ ਤਾਂ ਹਰ ਲੋਨ ਦਾ ਮਤਲਬ ਤਾਂ ਇਹੀ ਹੁੰਦਾ, ਕਰਜ਼ੇ ਦਾ ਮਤਲਬ ਹੈ ਵੀ ਚੁਕਾਉਣਾ ਪਏਗਾ।
ਹਾਂਜੀ,
ਪਰ ਚੁਕਾਇਆ ਕਦੋਂ ਤੱਕ ਜਾਣਾ ਹੈ, ਕਿਵੇਂ ਚੁਕਾਇਆ ਜਾਣਾ, ਅਤੇ ਉਹ ਸਾਰੀਆਂ ਗੱਲਾਂ ਉਹ ਓਹਲੇ 'ਚ ਰੱਖ ਲਈਆਂ ਜਾਂਦੀਆਂ ਨੇ। ਜਿਹੜੀ ਵਾਸੂ ਜੀ ਅਸੀਂ ਗੱਲ ਕਰਦੇ ਸੀ ਵੀ ਅਰਲੀ ਇਲੈਕਸ਼ਨ ਕੈਨੇਡਾ ਦੇ ਵਿੱਚ ਹੋ ਸਕਦਾ, ਕਿ ਉਹਦੇ ਹਿਸਾਬ ਤਾਂ ਬਣ ਸਕਦੇ ਨੇ ਕਿ ਲਿਬਰਲਸ ਵਾਸਤੇ ਇਹ ਸਹੀ ਸਮਾਂ ਹੋਏਗਾ ਇਲੈਕਸ਼ਨ ਕਰਾਉਣ ਦਾ। ਜਸ ਬੋਲਾ ਜੀ ਦਾ ਮੈਸੇਜ ਆਇਆ, ਕਹਿੰਦੇ ਜੇ ਅਮਰੀਕਾ ਵਾਲੀ ਉਹ USMCA ਦੀ ਡੀਲ ਕਿਸੇ ਤਰ੍ਹਾਂ ਸਾਈਨ ਹੋ ਜਾਂਦੀ ਹੈ ਰਿਵਿਊ ਤੋਂ ਬਾਅਦ, ਉਹਨੇ ਫਿਰ ਇੱਕ ਆਧਾਰ ਦੇ ਦੇਣਾ। ਪਰ ਕਿਉਂਕਿ ਹਾਂ ਦੇਖੋ, ਜੇ ਉਹ ਤੋਂ ਪਹਿਲਾਂ ਇਲੈਕਸ਼ਨ ਕਾਲ ਕਰਦੇ ਆ ਨਾ, ਫਿਰ ਡੋਨਲਡ ਟਰੰਪ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਉਹਦੇ ਵਿੱਚ ਰੈਂਚ ਥਰੋ ਕਰ ਸਕਣਾ ਬੜਾ ਈਜ਼ੀ ਹੋ ਜਾਏਗਾ। ਹਾਲਾਂਕਿ ਟਰੰਪ ਬੀਂਗ ਟਰੰਪ, ਟਰੰਪ ਨੇ ਕਦੇ ਵੀ ਕੁਛ ਵੀ ਕਰ ਦੇਣਾ।
ਇਹ ਹੁਣ ਦੋਹਰੀ ਕਹਿ ਲਓ ਵੀ ਦੋ ਮੂੰਹੀ ਛੁਰੀ ਹੈ ਕਿ ਇਹਦੇ ਨਾਲ ਇੱਕ ਦੇਖੋ, ਜੇ ਤਾਂ ਡੋਨਲਡ ਟਰੰਪ ਦੇ ਨਾਲ ਕੋਈ ਡੀਲ ਹੋ ਜਾਂਦੀ ਆ, ਫਿਰ ਇਹ ਇਲੈਕਸ਼ਨ ਕਾਲ ਕਰਦੇ ਨੇ,
ਠੀਕ ਹੈ, ਹੁਣ ਕੀ ਲੋੜ ਆ,
ਹੁਣ ਕੀ ਲੋੜ ਆ। ਅਤੇ ਜੇ ਤੁਸੀਂ ਇੱਦਾਂ ਦੂਜੇ ਪਾਸੇ ਨੂੰ ਇੱਦਾਂ ਦੇਖ ਸਕਦੇ ਹੋ ਕਿ ਦੇਖੋ ਜੀ, ਮਾਰਕ ਕਾਰਨੀ ਨੇ ਕਿੰਨੀ ਵਧੀਆ ਡੀਲ ਕਰਾ ਕੇ ਦਿੱਤੀ, ਉਹਨਾਂ ਦੀ ਬੱਲੇ ਬੱਲੇ ਹੋ ਗਈ, ਉਹਨਾਂ ਦੀ ਪਾਪੂਲੈਰਿਟੀ ਹੋਰ ਵਧੇਗੀ, ਉਸ ਪਾਪੂਲੈਰਿਟੀ ਦੇ ਸਿਰ ਤੇ ਉਹਨੂੰ ਰਾਈਡ ਕਰਦੇ ਹੋਏ ਉਹ ਇਲੈਕਸ਼ਨ ਕਾਲ
ਕਰਾ ਸਕਦੇ ਆ।
ਸੋ ਪਤਾ ਨਹੀਂ ਵਿਚ ਆਫ ਦ ਟੂ ਵਿਲ ਪ੍ਰੀਵੇਲ, ਪਰ ਜਦੋਂ ਅਸੀਂ ਦੇਖਦੇ ਹਾਂ ਵੀ ਮਾਮਲਾ ਅਸਲ ਦੇ ਵਿੱਚ ਕੁਰਸੀ ਦਾ ਹੀ ਹੁੰਦਾ, ਸੋ ਬਾਕੀ ਸਾਰੇ ਤੋਂ ਬਹਾਨੇ ਹੁੰਦੇ ਆ।
ਬਿਲਕੁਲ,
ਸੋ ਮੇਨ ਤਾਂ ਕੁਰਸੀ ਦਾ ਹੀ ਮੋਹ ਹੁੰਦਾ ਪੋਲੀਟੀਸ਼ੀਅਨਸ ਨੂੰ, ਤੇ ਅਸੀਂ ਡਗ ਫੋਰਡ ਨੇ ਉਹ ਉਦਾਹਰਨ ਦਿੱਤੀ ਤੇ ਉਹ ਆਪ ਹੁਣ ਆਪਣੀ
ਉਹ ਮੈਜੋਰਿਟੀ
ਕਰਕੇ ਉਹ ਦੂਜੇ ਨੂੰ ਵੀ ਸਿਖਾ ਰਹੇ ਆ, ਕਹਿੰਦੇ ਨਾ ਸੰਗਤ ਦਾ ਅਸਰ।
ਓਕੇ, ਮੈਂ ਸਿਰਫ ਤੁਹਾਨੂੰ ਕਹਿ ਨਹੀਂ ਰਿਹਾ, ਜੇ ਮੈਂ ਤੁਹਾਨੂੰ ਕਹਿ ਰਿਹਾ, ਮੈਂ ਕੀਤਾ
ਹੋਇਆ ਬ੍ਰੋ, ਮੈਂ ਕਰਕੇ ਦੇਖਿਆ, ਬੜਾ ਵਧੀਆ, ਤੁਸੀਂ ਵੀ ਕਰਕੇ ਦੇਖੋ, ਬੜਾ ਮਜ਼ਾ ਆਉਂਦਾ। ਸੋ ਉਹਨਾਂ ਨੂੰ ਸਿਖਾ ਰਹੇ ਨੇ ਉਹ ਪੁੱਠੀਆਂ ਗੱਲਾਂ, ਤੇ ਹੁਣ ਦੇਖਣਾ ਵੀ ਮਾਰ ਕਾਰਨੀ ਉਹਨਾਂ ਦੀ ਗੱਲ ਵਿੱਚ ਆਉਂਦੇ ਨੇ ਕਿ ਨਹੀਂ।
ਬਸ ਵੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ।
ਥੈਂਕ ਯੂ ਬ੍ਰੋ।
ਓਕੇ ਬ੍ਰੋ।